ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥ ਜਨਮ ਜਨਮ ਤੇ ਤਿਲ ਦੁੱਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲੱਥ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮੱਥ ਜਨਮ ਜਨਮ ਤੇ ਤਿਲ ਦੁੱਖ ਦੁੱਖ ਉਤਰੇ ਗੁਰ ਨਾਮ ਦਿਓ ਰਿਨ ਲੱਥ ਮੇਰੇ ਨਾਨ ਭਜ ਰਾਮ ਨਾਮ ਸਭ ਅਰਥ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਨਾਇਆ ਜੀਵਨ ਦੁਰਥ
ਸੰਗਤ ਜੀਓ ਇਸ ਸੰਸਾਰ ਅੰਦਰ ਇਹ ਮਨੁੱਖਾ ਜੀਵਨ ਜੋ ਵਾਹਿਗੁਰੂ ਕੀ ਕਿਰਪਾ ਨਾਲ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਇਸ ਦੀ ਸਾਰਥਿਕਤਾ ਇਸ ਦੀ ਸਫਲਤਾ ਇਸ ਮਨੁੱਖਾ ਜੀਵਨ ਦਾ ਮਕਸਦ ਜੋ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਸਮਝਾਉਂਦੇ ਨੇ ਸ਼ਾਮ ਦੇ ਵਕਤ ਹਰ ਰੋਜ਼ ਗੁਰੂ ਕੇ ਬਚਨ ਉਹ ਪੜ੍ਹਦੇ ਹਾਂ ਸੁਣਦੇ ਹਾਂ ਚੇਤੇ ਕਰਦੇ ਹਾਂ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਐ ਇਨਸਾਨ ਇਹ ਮਨੁੱਖਾ ਦੇਹੀ ਜੋ ਤੈਨੂੰ ਪ੍ਰਾਪਤ ਹੋਈ ਗੋਬਿੰਦ ਜੋ ਬਾਣੀ ਕਰਕੇ ਜਾਣਨੀ ਯੋਗ ਜੋ ਇੰਦਰਿਆਂ ਦਾ ਰੱਖਿਅਕ ਧਰਤੀ ਦਾ ਰੱਖਿਅਕ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਨਾਲ ਮਿਲਣ ਦੀ ਇਹ ਤੈਨੂੰ ਵਾਰੀ ਮਿਲੀ। ਇਹ ਸਮਾਂ ਪ੍ਰਾਪਤ ਹੋਇਆ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਾਪ ਹੋਵੇ। ਇਹ ਮਕਸਦ ਹੈ ਮਨੁੱਖਾ ਜੀਵਨ ਦਾ। ਇਹਦੀ ਪੂਰਤੀ ਵਾਸਤੇ ਅਨੇਕ ਪ੍ਰਕਾਰ ਦੇ ਜੇ ਆਪਾਂ ਯਤਨ ਕਰੀਏ, ਅਨੇਕਾਂ ਸਾਧਨ ਅਪਣਾਈਏ, ਕੋਈ ਤੀਰਥ ਇਸ਼ਨਾਨ, ਕੋਈ ਜਪ ਤਪ, ਕੋਈ ਸੰਜਮ, ਕੋਈ ਹੋਰ ਅਨੇਕ ਪ੍ਰਕਾਰ ਦੇ ਵੇਦਾਂ ਸ਼ਾਸਤਰਾਂ ਅਨੁਸਾਰ ਕਹੇ ਜਾਂਦੇ ਉਹ ਧਰਮ ਕਰਮ ਜਿਨ੍ਹਾਂ ਨੂੰ ਕਰਮ ਕਾਂਡ ਕਿਹਾ ਜਾਂਦਾ ਹੈ, ਉਹ ਕਰਦੇ ਰਹੀਏ ਤਾਂ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਕਸਦ ਦੀ ਪੂਰਤੀ ਲਈ, ਵਾਹਿਗੁਰੂ ਕੀ ਪ੍ਰਾਪਤੀ ਲਈ ਉਹ ਸਾਰੇ ਜਿਹੜੇ ਕਾਰਜ ਹਨ, ਇਹ ਇਨਸਾਨ ਉਹ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ। ਫਿਰ ਸਤਿਗੁਰੂ ਜੀ, ਕਿਵੇਂ ਕੀਤਾ ਜਾਵੇ, ਕੀ ਕਰੀਏ, ਕਿਵੇਂ ਪ੍ਰਾਪਤੀ ਹੋਵੇ ਪਰਮ ਪਿਤਾ ਪਰਮਾਤਮਾ ਸ੍ਰੀ ਵਾਹਿਗੁਰੂ ਜੀ ਦੀ, ਤਾਂ ਹਜ਼ੂਰ ਫਰਮਾਉਂਦੇ ਨੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਮਿਲ, ਗੁਰੂ ਕੀ ਸੰਗਤ ਕਰ, ਗੁਰੂ ਕੇ ਸਾਜੇ ਨਿਵਾਜੇ ਗੁਰਮੁਖ ਪਿਆਰਿਆਂ ਦੀ ਸੰਗਤ ਕਰ, ਤੇ ਜੋ ਸ਼ੁੱਧ ਸਰੂਪ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਨਾਮ ਦਾ ਭਜਨ ਕਰ, ਨਾਮ ਦਾ ਸਿਮਰਨ ਕਰ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਕਾਲ ਕਲੇਸ਼ ਲੋਭ ਮੋਹ ਮਹਾਂ ਭਉ ਜਲ ਤਾਰੇ। ਇੱਕ ਓਅੰਕਾਰ ਤੋਂ 18:10-20 ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ, ਜੋ ਅੰਮ੍ਰਿਤ ਰੂਪ ਗੁਰਬਾਣੀ ਦਾ ਵਿਸ਼ਾਲ ਭੰਡਾਰ ਹੈ। ਸਾਰੀ ਗੁਰਬਾਣੀ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ, ਇਹੀ ਸਾਰਾ ਸਾਰ ਸਿਧਾਂਤ ਹੈ ਕਿ ਮਨ ਨਾਮ ਜਪ, ਨਾਮ ਆਰਾਧ, ਅਨਦਿਨ ਨਾਮ ਵਖਾਣੀ, ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ। ਨਾਮ ਜਪ, ਨਾਮ ਦੀ ਆਰਾਧਨਾ ਕਰ, ਇੱਕ ਰਸ ਵਾਹਿਗੁਰੂ ਕੇ ਨਾਮ ਦਾ ਵਖਿਆਨ ਕਰ, ਰਸਨਾ ਵਾਲ ਉਚਾਰਨ ਕਰ ਸ੍ਰੀ ਵਾਹਿਗੁਰੂ। ਤੇ ਸਾਧੂ ਸੰਤ ਜਿਨ੍ਹਾਂ ਨੇ ਗੁਰਮਤ ਦੇ ਮੁਤਾਬਕ ਆਪਣਾ ਜੀਵਨ ਢਾਲਿਆ, ਉਹ ਗੁਰਮੁਖ ਜਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਔਰ ਇਉਂ ਦੁਨੀਆਂ ਦੇ ਵਿਕਾਰਾਂ ਵੱਲੋਂ, ਖਾਹਿਸ਼ਾਂ ਵੱਲੋਂ, ਸੰਕਲਪਾਂ ਵਿਕਲਪਾਂ ਵੱਲੋਂ ਸ਼ਾਂਤ ਚਿੱਤ ਹੋ ਗਏ, ਉਹਨਾਂ ਗੁਰੂ ਪਿਆਰਿਆਂ ਦਾ ਉਪਦੇਸ਼ ਸੁਣ ਜੋ ਉਹ ਸਤਿਗੁਰਾਂ ਕੀ ਸਿੱਖਿਆ ਤੈਨੂੰ ਦ੍ਰਿੜ ਕਰਾਉਂਦੇ ਨੇ, ਜੇ ਇਹ ਕਰਮ ਤੋਂ ਕਰ ਲਵੇ ਤਾਂ ਜਮਾਂ ਦੀ ਕਾਣ ਸਾਰੀ ਚੁੱਕੀ ਜਾਵੇਗੀ, ਜਮਾਂ ਦੇ ਵਸ ਨਹੀਂ ਪਵੇਗਾ। ਇਹ ਸਿਧਾਂਤ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਤੇ ਨਾਲ ਇਹ ਵੀ ਸਮਝਾਇਆ ਹੈ ਕਿ ਨਾਮ ਦਾ ਦਾਤਾ ਸਤਿਗੁਰੂ ਹੈ। ਸਤਿਗੁਰੂ ਸੱਚਾ ਗੁਰੂ, ਜੋ ਸ੍ਰੀ ਅਕਾਲ ਪੁਰਖ ਵਾਹਿਗੁਰੂ ਕਾ ਪ੍ਰਤੱਖ ਸਰੂਪ ਹੈ। ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ, ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਬਿਨ ਸਤਿਗੁਰ ਨਾਮ ਨਾ ਪਾਈਆ ਬੁੱਝ ਕਰ ਵਿਚਾਰ, ਨਾਨਕ ਪੂਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ। ਵਿਚਾਰ ਕਰਕੇ ਇਸ ਗੱਲ ਨੂੰ ਸਮਝ ਲਵੋ ਕਿ ਗੁਰੂ ਤੋਂ ਬਿਨਾਂ ਵਾਹਿਗੁਰੂ ਜੀ ਕੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਦਾਤਾ ਹਰ ਨਾਮ ਕਾ ਹਰ ਆਪ ਮਿਲਾਵੈ ਸੋਏ। ਸਤਿਗੁਰੂ ਜੀ ਵਾਹਿਗੁਰੂ ਕੇ ਨਾਮ ਦੇ ਦਾਤੇ ਨੇ, ਗੁਰੂ ਕੇ ਲੜ ਲੱਗ ਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤਾਂ ਹੀ ਤਾਂ ਸਤਿਗੁਰਾਂ ਨੇ ਇਹ ਬਚਨ ਫਰਮਾਏ ਕਿ ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਧੰਨ ਕਹੀਏ ਮਨ ਕਰਕੇ ਵੀ, ਧੰਨ ਕਹੀਏ ਬਾਣੀ ਸਰੀਰ ਕਰਕੇ ਵੀ, ਉਸ ਗੁਰਸਿੱਖ ਨੂੰ ਜਿਹਨੇ ਸਤਿਗੁਰਾਂ ਦੀ ਸੇਵਾ ਕਰਕੇ ਗੁਰੂ ਕੋਲੋਂ ਵਾਹਿਗੁਰੂ ਕਾ ਨਾਮ ਲੈ ਲਿਆ, ਨਾਮ ਦੀ ਪ੍ਰਾਪਤੀ ਕਰ ਲਈ, ਨਾਮ ਆਪਣੇ ਚਿੱਤ ਵਿੱਚ ਆਪਣੇ ਹਿਰਦੇ ਵਿੱਚ ਵਸਾ ਲਿਆ, ਇਹ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਦਸਾਂ ਪਾਤਸ਼ਾਹੀਆਂ ਕੇ ਪ੍ਰਤੱਖ ਸਰੂਪ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਆਪਣੇ ਸਿੰਘਾਸਣਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀ ਦਾਰ ਬਖਸ਼ਿਸ਼ ਕਰਦਿਆਂ ਹੋਇਆਂ ਜੋ ਪਾਵਨ ਹੁਕਮਨਾਮਾ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਸੋ ਗੁਰੂ ਕਾ ਪਵਿੱਤਰ ਸ਼ਬਦ ਹੁਕਮਨਾਮਾ ਆਪ ਸੰਗਤਾਂ ਨੇ ਸਰਵਣ ਕੀਤਾ। ਇਸ ਦੇ ਵਿੱਚ ਇਹੀ ਸਿਧਾਂਤ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਇਆ ਹੈ। ਨਾਮ ਜਪਣਾ, ਗੁਰੂ ਕੇ ਲੜ ਲੱਗਣਾ, ਗੁਰੂ ਕੀ ਸੰਗਤ ਵਿੱਚੋਂ ਨਾਮ ਦੀ ਪ੍ਰਾਪਤੀ, ਗੁਰੂ ਕੀ ਸੰਗਤ ਵਿੱਚੋਂ ਦੁਨੀਆਂ ਦੇ ਸਰਬ ਸੁਖਾਂ ਦੀ ਪ੍ਰਾਪਤੀ। ਜਿਹੜੇ ਜੀਵਨ ਵਿੱਚ ਗੁਰੂ ਤੋਂ ਹਿੰਨੇ ਨੇ, ਗੁਰੂ ਕੇ ਲੜਨ ਲੱਗੇ, ਉਹਨਾਂ ਦੀ ਕੀ ਹਾਲਤ ਹੈ। ਇਹ ਸਾਰੇ ਪੱਖ ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਆਪਾਂ ਨੂੰ ਸਮਝਾਏ ਨੇ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰੀਏ, ਲਿਵ ਸੁਰਤ ਗੁਰ ਚਰਣਾਂ ਵਿੱਚ ਜੋੜੀਏ। ਸ਼ਰਧਾ ਭਾਵਨਾ ਪ੍ਰੇਮ ਸਾਹਿਤ ਇੱਕ ਮਨ ਇਕਾਗਰ ਚਿਤ ਹੋ ਕੇ ਗੁਰੂ ਕੇ ਸ਼ਬਦ ਦੀ ਵਿਚਾਰ ਆਪਾਂ ਰਲ ਮਿਲ ਕਰੀਏ, ਸੁਣੀਏ, ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੀ।
ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ, ਇਹ ਹੁਕਮਨਾਮਾ ਸਤਿਗੁਰੂ ਜੀ ਨੇ ਜੈਤ ਸਰੀ ਰਾਗ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਰਾਗ ਤੋਂ ਜਾਜਾਵੰਤੀ ਤੱਕ ਜੋ 31 ਰਾਗ ਹਨ, ਉਹਨਾਂ ਦੇ ਵਿੱਚ ਇਹ ਜੈਤ ਸ੍ਰੀ ਰਾਗ ਦਾ 11ਵਾਂ ਅਸਥਾਨ ਹੈ। ਪੂਰਬੀ ਥਾਟ ਵਿੱਚੋਂ ਉਤਪੰਨ ਹੋਇਆ ਹੋਇਆ ਰਾਗ, ਸ਼ਾਮ ਦਾ ਵਕਤ ਇਸ ਦੇ ਗਾਇਨ ਕਰਨ ਦਾ ਸਮਾਂ ਮੰਨਿਆ ਜਾਂਦਾ ਹੈ। ਔਰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸੰਪੂਰਨ ਬਾਣੀ ਦੇ ਮੱਧ ਭਾਗ ਦਾ ਰਾਗ ਹੈ, ਬਹੁਤ ਮਿਠਾਸ ਭਰਿਆ ਰਾਗ ਹੈ। ਸੋ ਇਸ ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਰਾਗ ਦੀ ਪ੍ਰਾਰੰਭਤਾ ਵਾਲਾ ਇਹ ਸ਼ਬਦ ਹੈ। ਜੈਤ ਸ੍ਰੀ ਰਾਗ ਚੌਥੇ ਪਾਤਸ਼ਾਹ ਜੀ ਕੀ ਬਾਣੀ ਤੋਂ ਪ੍ਰਾਰੰਭ ਹੁੰਦਾ ਹੈ। ਸੋ ਚੌਥੇ ਸਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਕਾ ਉਚਾਰਨ ਕੀਤਾ ਸ਼ਬਦ ਹੈ ਘਰ ਪਹਿਲਾ। ਸੰਗੀਤ ਵਿਦਿਆ ਅਨੁਸਾਰ ਇਹ ਸ਼ਬਦ ਸਤਿਗੁਰੂ ਜੀ ਨੇ ਰਾਗ ਦੇ ਪਹਿਲੇ ਘਰ ਵਿੱਚ ਉਚਾਰਨ ਕੀਤਾ ਹੈ। ਜੋ ਹਿੰਦੁਸਤਾਨ ਦੀ ਸੰਗੀਤ ਪੱਧਤੀ ਹੈ, ਉਸ ਦੇ ਮੁਤਾਬਕ ਸਾਰ ਸੰਗਤ ਜੀ 10 ਥਾਟ ਮੰਨੇ ਜਾਂਦੇ ਨੇ ਤੇ ਉਹਨਾਂ 10 ਥਾਟਾਂ ਦੇ ਵਿੱਚੋਂ ਹੀ ਸਾਰੇ ਰਾਗ ਉਤਪੰਨ ਹੁੰਦੇ ਨੇ। ਰਾਗ ਦੀਆਂ ਸੁਰਾਂ ਦਾ ਸੰਬੰਧ ਜਿਹੜਾ ਹੈ, ਇਹ ਸਾ ਤੇ ਨੀ ਤੱਕ ਜੋ 7 ਸੁਰਾਂ ਨੇ ਤੇ ਅਗਾਂਹ ਇਹਨਾਂ ਦੀਆਂ ਕੋਮਲ ਤੇ ਤੀਬਰ ਮਿਲਾ ਕੇ ਕੁੱਲ 12 ਬਣ ਜਾਂਦੀਆਂ ਹੈ, ਉਹ ਸੁਰਾਂ ਦੇ ਨਾਲ ਸੰਬੰਧਿਤ ਹੈ ਰਾਗ ਦਾ ਸਰੂਪ। ਤੇ ਜਦੋਂ ਰਾਗ ਗਾਇਨ ਕੀਤਾ ਜਾਂਦਾ ਹੈ ਤਾਂ ਨਾਲ ਜਿਹੜਾ ਬਿੱਤ ਸਾਜ ਭਾਵ ਚਮੜੇ ਦਾ ਮੜਿਆ ਸਾਜ, ਕੋਈ ਮਰਦੰਗ, ਕੋਈ ਪਖਾਵਜ ਜਾਂ ਤਬਲਾ ਜੋੜੀ ਇਤਿਹਾਸਕ ਜੋ ਵਜਾਇਆ ਜਾਂਦਾ ਹੈ, ਉਸ ਦੇ ਬੋਲਾਂ ਨੂੰ ਤਾਲ ਕਿਹਾ ਜਾਂਦਾ ਹੈ। ਘਰ ਦਾ ਸੰਬੰਧ ਜਿਹੜਾ ਹੈ ਇਹ ਤਾਲ ਦੇ ਨਾਲ ਹੈ। ਜਿੱਥੇ 10 ਥਾਟ ਹਨ ਜੋ ਜਿਨ੍ਹਾਂ ਵਿੱਚੋਂ ਸਾਰੇ ਰਾਗ ਉਤਪੰਨ ਹੁੰਦੇ ਨੇ, ਉਸੇ ਤਰ੍ਹਾਂ ਹਿੰਦੁਸਤਾਨੀ ਸੰਗੀਤ ਪੱਧਤੀ ਮੁਤਾਬਕ ਤਾਲਾਂ ਨਾਲ ਸੰਬੰਧਿਤ ਰਾਗ ਦੇ ਚੌਥ ਧਾਮ ਮੰਨੇ ਜਾਂਦੇ ਨੇ। ਚੌਥ ਧਾਮ, ਧਾਮ ਸੰਸਕ੍ਰਿਤ ਦਾ ਅੱਖਰ ਹੈ ਜਿਹਦਾ ਪੰਜਾਬੀ ਵਿੱਚ ਲਫ਼ਜ਼ ਜਿਹੜਾ ਅਰਥ ਹੈ ਉਹ ਹੈ ਘਰ। ਸੋ ਇਹ ਚੌਥ ਘਰ ਮੰਨੇ ਹਨ। ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਨੇ 17 ਘਰਾਂ ਦੇ ਵਿੱਚ ਉਚਾਰਨ ਕੀਤੀ ਹੈ। ਸੋ ਇਹ ਜਿਹੜਾ ਪਾਵਨ ਸ਼ਬਦ ਹੈ ਔਰ ਇਹ ਪ੍ਰਕਰਣ ਦੇ ਜਿੰਨੇ ਵੀ ਸ਼ਬਦ ਨੇ, ਇਹ ਸਤਿਗੁਰੂ ਜੀ ਨੇ ਰਾਗ ਦੇ ਪਹਿਲੇ ਘਰ ਵਿੱਚ ਉਚਾਰਨ ਕੀਤੇ ਨੇ ਤੇ ਨਾਲ ਸਿਰਲੇਖ ਲਿਖਿਆ ਚੌ ਪਦੇ। ਚੌ ਤੋਂ ਭਾਵ ਚਾਰ, ਪਦੇ ਤੋਂ ਭਾਵ ਪਦ ਬੰਦ। ਰਹਾਉ ਦੀਆਂ ਪੰਕਤੀਆਂ ਸਾਰੇ ਸ਼ਬਦ ਦਾ ਮੁੱਖ ਕੇਂਦਰੀ ਭਾਵ ਹਨ ਤੇ ਉਸ ਉਪਦੇਸ਼ ਦੀ ਵਿਆਖਿਆ ਕਰਦਿਆਂ ਚਾਰ ਪਦੇ ਦੋ ਪੰਕਤੀਆਂ ਦੇ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਉਚਾਰਨ ਕੀਤੇ ਨੇ। ਇਉਂ ਬੜੇ ਸੁੰਦਰ ਤਰੀਕੇ ਨਾਲ ਸ਼ਬਦ ਦੀ ਰਚਨਾ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਜੀ ਆਪਾਂ ਨੂੰ ਉਪਦੇਸ਼ ਬਖਸ਼ਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਦੀ ਆਰੰਭਤਾ ਕਰਦਿਆਂ ਹੋਇਆਂ ਬੀਜ ਮੰਤਰ ਜੋ ਵਸਤੂ ਨਿਰਦੇਸ਼ ਮੰਗਲ ਹੈ, ਇਹ ਹਜ਼ੂਰ ਨੇ ਅੰਕਿਤ ਕੀਤਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਰੂਪ ਅਦੁੱਤੀ ਸਰੂਪ ਹੈ। ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸੱਤ ਤ੍ਰਈ ਕਾਲ ਅਬਾਦ ਰੂਪ ਭਾਵ ਨਾਸ ਤੋਂ ਰਹਿਤ ਹੈ। ਗੁਰ ਚੇਤਨ ਰੂਪ ਹੈ ਤੇ ਪ੍ਰਸਾਦ ਆਨੰਦ ਰੂਪ ਹੈ। ਸੱਤ ਚੇਤਨ ਆਨੰਦ ਰੂਪ ਉਹ ਪਰਮ ਪਿਤਾ ਪਰਮਾਤਮਾ ਸਰਬ ਦਾ ਪ੍ਰਕਾਸ਼ਕ ਉਹ ਇੱਕੋ ਇੱਕ ਹੈ, ਸਤਿਗੁਰਾਂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਚਨ ਫਰਮਾਉਂਦੇ ਨੇ, ਇਹ ਸਤਿਗੁਰਾਂ ਦੀ ਆਪਣੀ ਵੀ ਉੱਚ ਅਧਿਆਤਮਕ ਅਵਸਥਾ ਹੈ ਤੇ ਜਿਨ੍ਹਾਂ ਗੁਰਸਿੱਖਾਂ ਦੇ ਉੱਪਰ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ, ਉਹਨਾਂ ਦੇ ਵੱਲੋਂ ਵੀ ਇਹ ਪਾਵਨ ਬਚਨ ਹਨ। ਮੇਰਾ ਹੀਰਾ ਰਤਨ ਨਾਮ ਹਰ ਬਸਿਆ। ਮੇਰਾ ਹੀਰਾ, ਮੇਰੇ ਹਿਰਦੇ ਵਿੱਚ ਰਤਨ ਨਾਮ ਹਰ, ਹਰ ਦੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਸ੍ਰੀ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਪਾਵਨ ਨਾਮ ਜੋ ਕਿ ਰਤਨ ਬੜਾ ਕੀਮਤੀ ਹੈ। ਜਿਵੇਂ ਦੁਨੀਆਂ ਤੇ ਹੀਰਾ ਪੰਨਾ ਇਤਿਆਦਿਕ ਰਤਨ ਮੰਨੇ ਜਾਂਦੇ ਨੇ, ਬੜੀ ਬੜੀ ਉਹਨਾਂ ਦੀ ਕੀਮਤ ਹੁੰਦੀ ਹੈ। ਇੱਕ ਇੱਕ ਹੀਰਾ ਵੇਖਣ ਨੂੰ ਭਾਵੇਂ ਛੋਟਾ ਜਿਹਾ ਹੋਵੇ ਪਰ ਉਹ ਕਰੋੜਾਂ ਅਰਬਾਂ ਖਰਬਾਂ ਦੀ ਕੀਮਤ ਦੇ ਵਿੱਚ ਵਿਕ ਜਾਂਦਾ ਹੈ। ਪਰ ਉਹਨਾਂ ਹੀਰਿਆਂ ਨੂੰ ਵੀ ਪੈਦਾ ਕਰਨ ਵਾਲਾ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਕਿੰਨਾ ਕੁ ਬੇਸ਼ਕੀਮਤੀ ਹੈ ਤੇ ਉਹਦਾ ਜਿਹੜਾ ਨਾਮ ਹੈ ਸਾਧ ਸੰਗਤ ਜੀ, ਉਹਦੀ ਕੀਮਤ ਦਾ ਤਾਂ ਕੋਈ ਅੰਤ ਪਾਰਾਵਾਰ ਕੋਈ ਅੰਦਾਜ਼ਾ ਨਹੀਂ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਪਟਨੇ ਦੀ ਧਰਤੀ ਤੇ ਪਹੁੰਚੇ, ਵਾਹਿਗੁਰੂ ਕੇ ਨਾਮ ਦੀ ਮਹਾਨਤਾ ਨੂੰ ਦ੍ਰਿੜ ਕਰਾਉਣ ਲਈ ਸਤਿਗੁਰਾਂ ਨੇ ਐਸਾ ਕੌਤਕ ਰਚਿਆ ਸੀ ਕਿ ਇੱਕ ਕੀਮਤੀ ਹੀਰਾ ਭਾਈ ਮਰਦਾਨਾ ਜੀ ਨੂੰ ਦੇ ਕੇ ਬਾਜ਼ਾਰ ਵੇਚਣ ਵਾਸਤੇ ਭੇਜਿਆ, ਕੋਈ ਕਿਸੇ ਤਰ੍ਹਾਂ ਦਾ ਮੁੱਲ ਪਾਵੇ ਕੋਈ ਕਿਸੇ ਤਰ੍ਹਾਂ ਦਾ। ਆਖਰ ਤੁਰਦਿਆਂ ਤੁਰਦਿਆਂ ਇੱਕ ਜੌਹਰੀ ਜਿਸ ਦਾ ਨਾਮ ਸਾਲਸ ਰਾਏ ਹੈ, ਉਸ ਦੇ ਕੋਲ ਜਦੋਂ ਭਾਈ ਮਰਦਾਨਾ ਜੀ ਪਹੁੰਚੇ, ਉਹਨੇ ਜਦੋਂ ਉਹ ਲਾਲ ਉਹ ਹੀਰਾ ਤੱਕਿਆ, ਪਹਿਲਾਂ ਤਾਂ ਨਮਸਕਾਰ ਕੀਤੀ ਹੱਥ ਜੋੜ ਕੇ ਤੇ ਫਿਰ ਆਪਣੇ ਗਲੇ ਵਿੱਚੋਂ ਉਸ ਸਮੇਂ ਦਾ 100 ਰੁਪਇਆ ਉਹ ਕੱਢ ਕੇ ਭਾਈ ਮਰਦਾਨਾ ਜੀ ਨੂੰ ਦਿੱਤਾ ਤੇ ਉਹ ਹੀਰਾ ਜਿਹੜਾ ਸੀ ਉਹ ਵੀ ਵਾਪਸ ਕਰ ਦਿੱਤਾ। ਕਹਿਣ ਲੱਗਾ ਕਿ ਇਹਦੀ ਕੀਮਤ ਤਾਂ ਪਾਈ ਨਹੀਂ ਜਾ ਸਕਦੀ, ਇਹਦੇ ਮੁੱਲ ਦਾ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ, ਇਹਦੀ ਤਾਂ ਦਰਸ਼ਨੀ ਭੇਟਾ ਹੀ 100 ਰੁਪਇਆ ਹੈ। ਸੱਚੇ ਜੌਹਰੀ ਦਾ ਇਹ ਫਰਜ਼ ਬਣਦਾ ਕਿ ਜਿਹੜਾ ਇਹਦੇ ਦਰਸ਼ਨ ਵੀ ਕਰੇ ਉਹ 100 ਰੁਪਇਆ ਭੇਟਾ ਕਰੇ। ਮਾਇਆ ਵੀ ਤੇ ਉਹ ਲਾਲ ਉਹ ਹੀਰਾ ਵੀ ਵਾਪਸ ਲੈ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਕੋਲ ਆਏ ਤੇ ਮਹਾਰਾਜ ਬਚਨ ਕਰਦੇ ਨੇ, ਮਰਦਾਨਿਆਂ ਦੀ ਵਸਤੂ ਵੇਚੀ ਹੀ ਨਹੀਂ ਤਾਂ ਪੈਸੇ ਕਾਹਤੋਂ ਲਿਆਂਦੇ, ਜਾਂ ਵਾਪਸ ਕਰਕੇ ਆ, ਜਾਂ ਤਾਂ ਪੈਸੇ ਵਾਪਸ ਮੋੜ ਜਾਂ ਇਹ ਜੋ ਕੀਮਤੀ ਰਤਨ ਹੈ ਇਹ ਵਾਪਸ ਕਰ, ਇਹ ਦੇ ਕੇ ਆ। 2-3 ਫੇਰੇ ਭਾਈ ਮਰਦਾਨਾ ਜੀ ਨੇ ਮਾਰੇ ਪਰ ਸਾਲਸ ਰਾਏ ਜੀ ਕਹਿਣ ਲੱਗੇ ਕਿ ਮੇਰਾ ਧਰਮ ਹੈ, ਮੈਂ ਇਸ ਲਾਲ ਦੇ ਇਸ ਰਤਨ ਦੇ ਦਰਸ਼ਨ ਕੀਤੇ, ਉਹਦੀ ਦਰਸ਼ਨੀ ਭੇਟਾ ਮੈਂ ਹਾਜ਼ਰ ਕੀਤੀ ਹੈ, ਨਾ ਤਾਂ ਮੈਂ ਇਹ ਰਤਨ ਰੱਖ ਸਕਦਾ ਹਾਂ ਤੇ ਨਾ ਮੈਂ ਮਾਇਆ ਵਾਪਸ ਲੈ ਸਕਦਾ। ਸਤਿਗੁਰੂ ਮਹਾਰਾਜ ਜੀ ਨੇ ਕੋਲ ਬੁਲਾਇਆ, ਜਾਂ ਮਰਦਾਨਿਆਂ ਬੁਲਾ ਕੇ ਲਿਆ, ਆਏ ਸਾਲਸ ਰਾਏ ਜੀ ਤੇ ਮਹਾਰਾਜ ਬਚਨ ਕਰਦੇ ਕਿ ਐ ਜੌਹਰੀ ਤੈਨੂੰ ਹੀਰਿਆਂ ਦੀ ਰਤਨਾਂ ਦੀ ਪਰਖ ਹੈ। ਕਹਿਣ ਲੱਗਾ ਹਾ ਮਹਾਤਮਾ ਜੀ, ਪਰਮਾਤਮਾ ਨੇ ਇਹ ਤੌਫੀਕ ਬਖਸ਼ੀ ਹੈ, ਮੈਨੂੰ ਬੁੱਧ ਬਖਸ਼ੀ ਹੈ ਕਿ ਇਹਨਾਂ ਹੀਰੇ ਰਤਨਾਂ ਜਵਾਹਰਾਤਾਂ ਦਾ ਮੈਂ ਬਹੁਤ ਵੱਡਾ ਪਾਰਖ ਹੋਵਾਂ ਤੇ ਆਪਣੇ ਧਰਮ ਤੇ ਵੀ ਕਾਇਮ ਹਾਂ। ਤੇ ਮਹਾਰਾਜ ਕਹਿਣ ਲੱਗੇ ਕਿ ਐ ਸਾਲਸ ਰਾਏ ਜੌਹਰੀ, ਇਹ ਜੋ ਪੱਥਰ ਦੇ ਹੀਰੇ ਹਨ ਸੋ ਇਹਨਾਂ ਦੀ ਕੀਮਤ ਦਾ ਇਹਨਾਂ ਦੀ ਕਦਰ ਦਾ ਤਾਂ ਤੈਨੂੰ ਪਤਾ ਹੈ, ਪਰ ਜਿਹੜਾ ਮਨੁੱਖਾ ਜਨਮ ਰੂਪੀ ਅਮੋਲਕ ਹੀਰਾ ਇਹਦੀ ਕਦਰ ਕਦੇ ਪਛਾਣੀ ਹੈ? ਵਾਹਿਗੁਰੂ ਕਾ ਨਾਮ ਦੇ ਸਾਰੇ ਰਤਨਾਂ ਵਿੱਚੋਂ ਸ਼੍ਰੋਮਣੀ ਰਤਨ ਹੈ, ਉਸ ਦੀ ਕਦਰ ਕੀਮਤ ਪਛਾਣਨ ਦਾ ਕਦੇ ਯਤਨ ਕੀਤਾ? ਕਪਾਟ ਖੁੱਲ ਕੇ ਕਹਿਣ ਲੱਗਾ ਮਹਾਰਾਜ, ਮੈਂ ਉਧਰ ਕਦੇ ਖਿਆਲ ਨਹੀਂ ਕੀਤਾ, ਧਰਮ ਤਾਂ ਮੇਰੇ ਪੱਲੇ ਹੈ ਪਰ ਨਾਮ ਸਿਮਰਨ ਦੀ ਜੋ ਮਹਾਤਮ ਹੈ, ਜੋ ਕੀਮਤ ਹੈ, ਮੈਂ ਉਹ ਜਾਣਦਾ ਨਹੀਂ, ਆਪ ਕਿਰਪਾ ਕਰੋ। ਸਤਿਗੁਰੂ ਜੀ ਨੇ ਕਿਰਪਾ ਕਰਕੇ ਉਸ ਦੇ ਹਿਰਦੇ ਵਿੱਚ ਆਤਮਿਕ ਗਿਆਨ ਦਾ ਪ੍ਰਕਾਸ਼ ਕੀਤਾ, ਵਾਹਿਗੁਰੂ ਦੇ ਨਾਮ ਦੀ ਰਾਉ ਚਲਾਈ, ਸਾਲਸ ਰਾਏ ਜੀ ਨਾਮ ਦੀ ਮਸਤੀ ਵਿੱਚ ਮਗਨ ਹੋ ਗਏ ਸਨ। ਉਹਨਾਂ ਦੇ ਸੇਵਕ ਅਧਰਕੇ ਤੇ ਵੀ ਕਿਰਪਾ ਕੀਤੀ ਤੇ ਨਾਲ ਬਚਨ ਕੀਤਾ ਕਿ ਅੱਜ ਤੱਕ ਇਹ ਅਧਰਕਾ ਤੇਰਾ ਨੌਕਰ ਸੀ ਪਰ ਹੁਣ ਇਹ ਤੇਰਾ ਮਾਲਕ ਹੋਇਆ, ਇਹਦੇ ਤੇ ਕਿਰਪਾ ਕਰਕੇ ਆਪਾਂ ਇਹਨੂੰ ਬ੍ਰਹਮ ਗਿਆਨ ਬਖਸ਼ਿਆ, ਇਹ ਗੁਰਮਤ ਦਾ ਪ੍ਰਚਾਰਕ ਥਾਪਿਆ, ਗੁਰਮਤ ਦੀ ਮੰਜੀ ਇਹਨੂੰ ਬਖਸ਼ਦੇ ਹਾਂ, ਇਹਦੇ ਅੱਗੇ ਸਦਾ ਨਿਵਿਆ ਰਹੀ ਝੁਕਿਆ ਰਹੀ ਤੈਨੂੰ ਸੁੱਖ ਮਿਲੇਗਾ। ਉਸੇ ਵਕਤ ਹੀ ਕੋਈ ਆਨਾਕਾਨੀ ਨਹੀਂ ਕੀਤੀ ਕਿ ਮੈਂ ਆਪਣੇ ਨੌਕਰ ਦੇ ਪੈਰੀ ਕਿਉਂ ਲੱਗਾ, ਗੁਰੂ ਕੇ ਬਚਨ ਦੀ ਪਾਲਣਾ ਕਰਦਿਆਂ ਸਾਲਸ ਰਾਏ ਜੀ ਨੇ ਉਸੇ ਵੇਲੇ ਅਧਰਕੇ ਦੇ ਚਰਨ ਫੜ ਲਏ ਸਨ। ਸੋ ਇੰਨੀ ਕਿਰਪਾ ਸਤਿਗੁਰੂ ਮਹਾਰਾਜ ਨੇ ਉਹਨਾਂ ਤੇ ਕਰ ਦਿੱਤੀ ਸੀ। ਵਾਹਿਗੁਰੂ ਕੇ ਨਾਮ ਦੀ ਵਡਿਆਈ ਦੱਸਦਿਆਂ ਤੇ ਨਾਮ ਵਿੱਚ ਚਿੱਤ ਸੁਰਤ ਜੋੜ ਲਿਆ। ਸੋ ਨਾਮ ਕੀਮਤੀ ਰਤਨ ਹੈ, ਜਿਸ ਦੀ ਕੀਮਤ ਕਦੇ ਆਂਕੀ ਨਹੀਂ ਜਾ ਸਕਦੀ, ਜਿਸ ਦਾ ਮੁੱਲ ਕਦੇ ਪਾਇਆ ਨਹੀਂ ਜਾ ਸਕਦਾ। ਹਜ਼ੂਰ ਫਰਮਾਉਂਦੇ ਨੇ, ਮੇਰਾ ਹੀ ਯਰਾ ਰਤਨ ਨਾਮ ਹਰ ਬਸਿਆ। ਉਹ ਕੀਮਤੀ ਰਤਨ ਜੋ ਵਾਹਿਗੁਰੂ ਜੀ ਕਾ ਨਾਮ ਹੈ, ਉਹ ਮੇਰੇ ਹਿਰਦੇ ਵਿੱਚ ਵਸ ਗਿਆ, ਮੇਰੇ ਅੰਤਸ਼ਕਰਨ ਵਿੱਚ ਟਿਕ ਗਿਆ, ਨਿਵਾਸ ਹੋ ਗਿਆ ਮੇਰੇ ਹਿਰਦੇ ਵਿੱਚ। ਕਿਵੇਂ ਹੋਇਆ ਜੀ?
ਗੁਰ ਹਾਥ ਧਰਿਓ ਮੇਰਾ ਮਾਥਾ,
ਮੇਰੇ ਮੱਥੇ ਉੱਪਰ ਮੇਰੇ ਗੁਰੂ ਜੀ ਨੇ ਆਪਣਾ ਹੱਥ ਰੱਖ ਦਿੱਤਾ, ਆਪਣਾ ਕਿਰਪਾ ਭਰਿਆ, ਬਖਸ਼ਿਸ਼ ਭਰਿਆ ਹੱਥ ਮੇਰੇ ਮਸਤਕ ਉੱਪਰ, ਮੇਰੇ ਸੀਸ ਉੱਪਰ ਸਤਿਗੁਰੂ ਮਹਾਰਾਜ ਜੀ ਨੇ ਰੱਖਿਆ ਹੈ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਰਬ ਕਲਾ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਰ ਉੱਪਰ ਹੱਥ ਰੱਖਿਆ। ਕੈਸੀ ਬਖਸ਼ਿਸ਼ ਕੀਤੀ? ਗੁਰਕੀਨੀ ਕਿਰਪਾ ਹਰ ਨਾਮ ਦੀ ਆਓ, ਜਿਸ ਦੇਹ ਚਰਨ ਅਗੰਨ ਹਰਿਓ। ਸਤਿਗੁਰਾਂ ਨੇ ਕਿਰਪਾ ਕਰਕੇ ਵਾਹਿਗੁਰੂ ਦੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕੀਤਿਆਂ ਹੀ ਸਾਰੇ ਪਾਪ ਨਾਸ਼ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਹਨਾਂ ਸਤਿਗੁਰਾਂ ਨੇ ਮੇਰੇ ਸਿਰ ਦੇ ਉੱਪਰ ਮਿਹਰ ਭਰਿਆ, ਬਖਸ਼ਿਸ਼ ਭਰਿਆ ਹੱਥ ਰੱਖ ਕੇ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਸੋ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਨਾਮ ਦਾ ਵਾਸਾ ਹਿਰਦੇ ਵਿੱਚ ਹੋਇਆ ਹੈ।
ਜਨਮ ਜਨਮ ਕੇ ਕੁਲ ਦੁੱਖ ਦੁੱਖ ਉਤਰੇ,
ਉਸ ਦਾ ਲਾਭ ਇਹ ਪ੍ਰਾਪਤ ਹੋਇਆ, ਉਸ ਤੋਂ ਇਹ ਆਨੰਦ ਮਿਲਿਆ, ਇਹ ਫਾਇਦਾ ਹੋਇਆ ਕਿ ਇੱਕ ਜਨਮ ਦੇ ਨਹੀਂ ਬਲਕਿ ਜਨਮਾਂ ਜਨਮਾਂਤਰਾਂ ਦੇ ਜਿਹੜੇ ਕੋਈ ਪਾਪ ਪੂਰਬਲੇ ਜਨਮਾਂ ਵਿੱਚ ਕੀਤੇ ਹੋਣਗੇ। ਕਿਲ ਵਿਖ ਜੋ ਬੱਜਰ ਤੋਂ ਬੱਜਰ ਪਾਪ ਨੇ, ਚਾਰ ਕਿਲ ਵਿਖ ਪਾਪਾਂ ਦਾ ਗੁਰਬਾਣੀ ਨੇ ਜ਼ਿਕਰ ਕੀਤਾ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਸੇ ਤਰ੍ਹਾਂ ਕਿਲ ਸਮੂਹ ਜੋ ਵਿਖ ਵਿਸ਼ੇ ਵਿਕਾਰ ਹਨ, ਸਾਰੇ ਪਾਪ ਤੇ ਸਾਰੇ ਜਿਹੜੇ ਦੁੱਖ ਸਨ ਉਹ ਉੱਤਰ ਗਏ, ਨਾਸ ਹੋ ਗਏ ਜਨਮਾਂ ਜਨਮਾਂ ਦੇ, ਕਿਉਂਕਿ ਅਨੇਕ ਜਨਮ ਪਾਪ ਕਰ ਭਰਮੇ, ਅਨੇਕਾਂ ਜਨਮ ਆਪਾਂ ਧਾਰਨ ਕੀਤੇ ਤੇ ਉਹਨਾਂ ਵਿੱਚ ਅਨੇਕਾਂ ਪਾਪ ਕਰਮ ਵੀ ਕਰਦੇ ਰਹੇ। ਜਨਮ ਜਨਮ ਕੀ ਇਸ ਮਨ ਕਾ ਮਲ ਲਾਗੀ, ਕਾਲਾ ਹੋਇਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋ ਗਈ ਜੀ, ਸੌ ਧੋਵਨ ਪਾਹੋ। ਉਹ ਜਨਮਾਂ ਜਨਮਾਂਤਰਾਂ ਦੇ ਜਿਹੜੇ ਕੋਈ ਕਿਲਬਖ ਬੱਜਰ ਪਾਪ ਸਨ ਤੇ ਉਹਨਾਂ ਦੇ ਫਲ ਸਵਰੂਪ ਜਿਹੜੇ ਦੁੱਖ ਪ੍ਰਾਪਤ ਹੋ ਰਹੇ ਸਨ, ਉਹ ਸਾਰੇ ਉੱਤਰ ਗਏ, ਨਾਸ ਹੋ ਗਏ।
ਗੁਰ ਨਾਮ ਦਿਓ ਰਿੰਨ ਨਾਥਾ,
ਗੁਰ ਨਾਮ ਦਿਓ। ਸਤਿਗੁਰੂ ਜੀ ਨੇ ਮੈਨੂੰ ਵਾਹਿਗੁਰੂ ਕਾ ਨਾਮ ਦਿੱਤਾ, ਨਾਮ ਦੀ ਦਾਤ ਬਖਸ਼ਿਸ਼ ਕੀਤੀ, ਤੇ ਹਿਰਦੇ ਵਿੱਚ ਨਾਮ ਵਸਣ ਦੇ ਨਾਲ ਰਿਣ ਲਾਥਾ, ਰਿਣ ਤੋਂ ਭਾਵ ਰਿਣ ਕਰਜ਼ਾ, ਸਾਰਾ ਹੀ ਕਰਜ਼ਾ ਲੱਥ ਗਿਆ। ਕਿਹੜਾ ਕਰਜ਼ਾ ਜੀ? ਸੋ ਪਿੱਤਰ ਦੰਡ, ਦੇਵ ਦੰਡ, ਲੋਕ ਦੰਡ, ਰਾਜ ਦੰਡ ਇਤਿਆਦਿਕ, ਇਹ ਸਾਰੇ ਜਿਹੜੇ ਕਰਜ਼ੇ ਸਿਰ ਤੇ ਚੜੇ ਸਨ ਇਹ ਸਾਰੇ ਲੱਥ ਗਏ, ਰਿਣ ਲਾਥਾ। ਜਦੋਂ ਸ੍ਰੀ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਸ ਸੰਸਾਰ ਤੇ ਭੇਜਿਆ ਤਾਂ ਸਵਾਸਾਂ ਦੀ ਬੜੀ ਕੀਮਤੀ ਤੇ ਅਮੋਲਕ ਪੂੰਜੀ ਦੇ ਕੇ ਸਾਨੂੰ ਭੇਜਿਆ। ਇਹ ਸਵਾਸ ਇੰਨੇ ਕੀਮਤੀ ਨੇ ਕਿ ਦੁਨੀਆਂ ਦੇ ਲੱਖਾਂ ਅਰਬਾਂ ਖਰਬਾਂ ਰੁਪਏ ਖਰਚ ਕੇ ਵੀ ਇੱਕ ਸਾਹ ਆਪਾਂ ਕਿਤੋਂ ਮੁੱਲ ਨਹੀਂ ਲੈ ਸਕਦੇ। ਇੰਨੀ ਕੀਮਤੀ ਦਾਤ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਇਹ ਵਾਹਿਗੁਰੂ ਜੀ ਕਾ ਕਰਜ਼ਾ ਹੈ ਸਾਡੇ ਉੱਪਰ। ਫਿਰ ਜੀਵਨ ਦੇ ਵਿੱਚ ਸਭ ਜੀਵ ਪਿੰਡ ਮੁੱਖ ਨੱਕ ਦੀਆ, ਵਰਤਨ ਕਉ ਪਾਣੀ, ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅਨੁਭੋਗਾਣੀ, ਕਿੰਨੀਆਂ ਵਸਤੂਆਂ ਪਰਮਾਤਮਾ ਨੇ ਦਿੱਤੀਆਂ, ਕਿੰਨੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ, ਕਿੰਨੀਆਂ ਸੁੱਖ ਸਹੂਲਤਾਂ ਦਿੱਤੀਆਂ, ਕਿੰਨੇ ਪਦਾਰਥ ਬਖਸ਼ੇ, ਇਹ ਸਭ ਕੁਝ ਉਸ ਵਾਹਿਗੁਰੂ ਕਾ ਸਾਡੇ ਸਿਰ ਉੱਪਰ ਕਰਜ਼ਾ ਹੈ। ਤੇ ਜੇ ਆਪਾਂ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ, ਸਿਮਰਨ ਨਹੀਂ ਕਰਦੇ, ਇਸ ਕਰਜ਼ੇ ਦੇ ਭਾਰ ਹੇਠਾਂ ਹੀ ਸਾਡਾ ਜੀਵਨ ਬਤੀਤ ਹੁੰਦਾ ਤੇ ਦੁਨੀਆਂ ਤੋਂ ਆਪਾਂ ਚਲੇ ਜਾਂਦੇ ਹਾਂ। ਮਨਮੁੱਖ ਕਰਜ਼ ਚੜਿਆ ਬਿਖ ਭਾਰੀ, ਇਹ ਭਾਰੀ ਕਰਜ਼ਾ ਜਿਹੜਾ ਇਹ ਸਿਰ ਦੇ ਉੱਪਰ ਚੜ ਜਾਂਦਾ ਹੈ। ਕਬੀਰ ਭਾਰ ਪਰਾਈ ਸਿਰ ਚੜ੍ਹੈ, ਚਲੋ ਚਾਹੈ ਬਾਟ। ਸੋ ਇਸ ਪ੍ਰਕਾਰ ਸਿਰ ਦੇ ਉੱਪਰ ਭਾਰ ਚੁੱਕ ਕੇ ਕੋਈ ਚੱਲਣਾ ਚਾਹੇ ਰਸਤੇ ਵਿੱਚ ਮੁਸ਼ਕਲ ਹੁੰਦਾ ਹੈ, ਬਹੁਤ ਤੰਗ ਹੁੰਦਾ, ਔਖਾ ਹੁੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਜਿਹੜਾ ਜੀਵਨ ਰੂਪੀ ਮਾਰਗ ਆ, ਕਰਜ਼ਾ ਚੁੱਕ ਕੇ ਆਪਾਂ ਤੁਰੇ ਫਿਰਦੇ ਹਾਂ, ਕਿਵੇਂ ਭਾਰ ਉਤਾਰਾ ਹੋਵੇ? ਪਰ ਜਦੋਂ ਨਾਮ ਜਪਿਆ ਜਾਵੇ ਤਾਂ ਗੁਰਨਾਮ ਦੀਓ ਰਿਣ ਲਾਥਾ, ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ। ਨਾਮ ਜਪਣ ਸਦਕਾ ਇੱਕ ਇੱਕ ਸਵਾਸ ਜਿਹੜਾ ਸੀ ਉਹ ਸਫਲ ਹੋਇਆ, ਕੀਮਤੀ ਹੋਇਆ, ਔਰ ਉਹ ਰਿਣ, ਉਹ ਕਰਜ਼ਾ ਜੋ ਸੀ ਸਿਰ ਤੋਂ ਉਹ ਲੱਥ ਗਿਆ।
ਮੇਰੇ ਨਾਮ ਭਜ ਰਾਮ ਨਾਮ ਸਭ ਅਰਥ,
ਐ ਮੇਰੇ ਮਨਾ ਐ ਮੇਰੇ ਪਿਆਰਿਆ ਭਜ ਰਾਮ ਨਾਮ। ਰਾਮੰਤੀ ਸਾ ਰਾਮਾ, ਜੋ ਰਮਿਆ ਹੋਇਆ ਹੈ ਭਾਵ ਜੋ ਸਰਬ ਵਿਆਪਕ ਹੈ ਉਸਦਾ ਨਾਮ ਹੈ ਰਾਮ। ਉਹ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਭਜ, ਭਜਨ ਕਰ ਵਾਹਿਗੁਰੂ ਕੇ ਨਾਮ ਦਾ। ਸਭ ਅਰਥਾ, ਸਾਰੇ ਤੇਰੇ ਜਿਹੜੇ ਅਰਥ ਨੇ, ਤੇਰੇ ਜਿਹੜੇ ਮਤਲਬ ਨੇ, ਉਹ ਪੂਰੇ ਹੋਣਗੇ। ਸਭ ਅਰਥਾਂ ਦੀ ਪੂਰਤੀ ਵਾਸਤੇ, ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਦੇ ਵਾਸਤੇ ਭਾਈ ਅਕਾਲ ਪੁਰਖ ਵਾਹਿਗੁਰੂ ਕੇ ਨਾਮ ਕਾ ਭਜਨ ਕਰ।
ਗੁਰ ਪੂਰਾ ਹਰ ਨਾਮ ਗੜਾਇਆ,
ਪੂਰੇ ਸਤਿਗੁਰੂ, ਕੋਈ ਅਧੂਰਾ ਨਹੀਂ, ਕੋਈ ਕੱਚਾ ਨਹੀਂ, ਕੋਈ ਦਿਖਾਵੇ ਮਾਤਰ ਦਾ ਨਹੀਂ, ਕੋਈ ਪੂਜਾ ਤੇ ਧਨ ਦਾ ਭੁੱਖਾ ਬਨੌਟੀ ਗੁਰੂ ਨਹੀਂ, ਉਹ ਨਹੀਂ ਜੇ ਕਿਰਪਾ ਕਰ ਸਕਦਾ। ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਉਹਦੇ ਤੋਂ ਨਹੀਂ ਕਦੇ ਮੁਕਤੀ ਹੋਣੀ। ਗੁਰ ਪੂਰਾ, ਧੰਨ ਪੂਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਸਤਿਗੁਰੂ ਨਾਨਕ ਦੇਵ ਸਾਹਿਬ, ਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕੀਤੀ, ਪੂਰਿਆਂ ਸਤਿਗੁਰਾਂ ਨੇ ਹਰ ਨਾਮ ਦਿਲੜਾਇਆ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਵਿੱਚ ਦ੍ਰਿੜ ਕਰਾ ਦਿੱਤਾ ਹੈ।
ਬਿਨ ਨਾਵੈ ਜੀਵਨ ਬਿਰਥਾ,
ਸ੍ਰੀ ਵਾਹਿਗੁਰੂ ਜੀ ਕਾ ਨਾਮ ਜਪਣ ਤੋਂ ਬਿਨਾਂ ਜੀਵਨ ਬਿਰਥਾ, ਇਹ ਜੀਵਨ ਬੇਅਰਥ ਹੈ, ਵਿਅਰਥ, ਕਿਸੇ ਲੇਖੇ ਵਿੱਚ ਨਹੀਂ। ਨਾਮ ਬਿਨਾ ਨਰ ਕਹੀ ਦਾ ਲੇਖ ਹੈ, ਨਾਮ ਤੋਂ ਬਿਨਾਂ ਇਹ ਜਿਹੜਾ ਮਨੁੱਖ ਹੈ ਕਿਸੇ ਲੇਖੇ ਵਿੱਚ ਨਹੀਂ। ਰੋਜ਼ ਗੁਰੂ ਕੇ ਬਚਨੇ ਆਪਾਂ ਸਰਵਣ ਕਰਦੇ ਹਾਂ ਨਾ, ਜਿਵੇਂ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦਿਲੰਬ ਹੈ ਨਾਮ ਬਿਨਾਂ ਬਿਰਥਾ ਸਭ ਜਾਏ, ਹੁਣ ਵੱਤਾ ਹਰ ਨਾਮ ਨਾ ਬੀਜੇ ਅੱਗੇ ਭੁੱਖਾ ਕਿਆ ਖਾਏ, ਮਨ ਮੁਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਵੱਤਰ ਹੈ ਇਹ ਪਰਮਾਤਮਾ ਦੇ ਨਾਮ ਦੀ ਖੇਤੀ ਆਪਣੇ ਹਿਰਦੇ ਵਿੱਚ ਬੀਜਣ ਦਾ ਇਹ ਮਨੁੱਖਾ ਜਨਮ, ਇਹ ਬੀਜ ਬੀਜਿਆ ਨਹੀਂ ਤਾਂ ਆਤਮਿਕ ਭੋਜਨ ਅੱਗੇ ਪ੍ਰਲੋਕ ਵਿੱਚ ਜਾ ਕੇ ਵੀ ਕੀ ਮਿਲੇਗਾ, ਕੀ ਇਹ ਖਾਵੇਗਾ, ਕਿਵੇਂ ਆਨੰਦ ਮਾਣੇਗਾ, ਕਿਵੇਂ ਜੀਵਨ ਦੀ ਸਫਲਤਾ ਹੋਵੇਗੀ। ਨਾਮ ਤੋਂ ਬਿਨਾਂ ਤਾਂ ਇਹ ਜੀਵਨ ਸਾਰਾ ਹੀ ਵਿਅਰਥ ਹੈ। ਕਾਹਦੇ ਲਈ ਆਏ ਜਗਤ ਦੇ ਵਿੱਚ ਜੋ ਵਾਹਿਗੁਰੂ ਕਾ ਨਾਮ ਨਹੀਂ ਜਪਦੇ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣ ਕਾਮ। ਮਰ ਕਿਉਂ ਨਹੀਂ ਜਾਂਦੇ ਜਿਨ੍ਹਾਂ ਨੇ ਵਾਹਿਗੁਰੂ ਕਾ ਨਾਮ ਭੁੱਲਿਆ। ਨਾਮ ਤੋਂ ਬਿਨਾਂ ਇਹ ਜੀਵਨ ਕਿਹੜੇ ਕੰਮ ਦਾ, ਕਿਸੇ ਕੰਮ ਦਾ ਵੀ ਨਹੀਂ। ਇਹ ਬਿਨ ਨਾਵਾ ਜੀਵਨ ਬਿਰਥਾ, ਨਾਮ ਜਪਣ ਤੋਂ ਬਿਨਾਂ ਇਹ ਜਿਹੜਾ ਜੀਵਨ ਹੈ ਇਹ ਵਿਅਰਥ ਹੈ। ਸਤਿਗੁਰੂ ਜੀ ਫਰਮਾਨ ਕਰਦੇ ਹਨ,
ਬਿਨ ਗੁਰ ਮੂੜ ਭਈ ਹੈ ਮਨ ਮੁਖ,
ਬਿਨ ਗੁਰ ਮੂੜ ਭਈ ਹੈ ਮਨ ਮੁਖ। ਮੂੜ, ਜਿਹੜੇ ਮੂਰਖ ਕਿਸਮ ਦੇ ਲੋਕ ਨੇ ਸੰਸਾਰ ਦੇ ਵਿੱਚ, ਉਹ ਕੌਣ? ਮਨ ਮੁਖ, ਜਿਨ੍ਹਾਂ ਨੇ ਆਪਣੇ ਮਨ ਨੂੰ ਹੀ ਮੁੱਖ ਰੱਖਿਆ, ਮਨ ਵਿੱਚ ਜੋ ਵਿਚਾਰ ਆਏ ਉਸੇ ਨੂੰ ਪ੍ਰਮੁੱਖ ਰੱਖ ਲਿਆ। ਕੀ ਲੋੜ ਹੈ ਜੀ ਗੁਰੂ ਕੇ ਲੜ ਲੱਗਣ ਦੀ, ਕੀ ਲੋੜ ਹੈ ਜੀ ਗੁਰਦੁਆਰੇ ਜਾਣ ਦੀ, ਆ ਨਾਮ ਜਪਣ ਦੀ ਤੋਤਾ ਰਟਣੀ ਕਾਹਤੋਂ ਕਰਨੀ ਹੈ। ਇਹ ਮਨਮੁਖਾਂ ਵਾਲੀ ਹਾਲਤ ਹੈ, ਇਹ ਮੂਰਖਾਂ ਵਾਲਾ ਬਚਨ ਹੈ, ਮੂਰਖਾਂ ਵਾਲੀ ਕਰਨੀ ਹੈ। ਹਜ਼ੂਰ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ ਉਹ। ਜਿਹੜਾ ਵਾਹਿਗੁਰੂ ਕੇ ਨਾਮ ਨੂੰ ਨਹੀਂ ਮੰਨਦਾ, ਮੰਨਣ ਨਹੀਂ ਕਰਦਾ ਪਰਮਾਤਮਾ ਦਾ, ਨਾਮ ਜਪਦਾ ਨਹੀਂ, ਉਹ ਮੂਰਖਾਂ ਵਿੱਚੋਂ ਸ਼੍ਰੋਮਣੀ ਮੂਰਖ ਹੈ। ਬਿਨ ਗੁਰ ਮੂੜ ਭਏ ਹੈ ਮਨ ਮੁਖ, ਸ਼ਾਸਤਰ ਗਿਆਨ ਤੋਂ ਹੀਣੇ ਹੋਣ ਕਰਕੇ, ਧਰਮ ਦੇ ਗਿਆਨ ਤੋਂ ਹੀਣੇ ਹੋਣ ਕਰਕੇ, ਗੁਰੂ ਤੋਂ ਬਿਨਾਂ ਰਹਿਣ ਕਰਕੇ, ਗੁਰੂ ਕੇ ਲੜ ਨਾ ਲੱਗਣ ਕਰਕੇ, ਇਉਂ ਦੁਨੀਆਂ ਦੇ ਜੀਵ ਜਿਹੜੇ ਨੇ ਮਨਮੁਖ ਹੋ ਰਹੇ ਨੇ।
ਤੇ ਮੋਹ ਮਾਇਆ ਨਿਤ ਫਤ ਹੈ,
ਉਹ ਜਿਹੜੇ ਮਨਮੁਖ ਲੋਕ ਨੇ, ਤੇ ਮੋਹ ਮਾਇਆ ਨਿਤ ਫਤ ਹੈ, ਉਹ ਮੋਹ ਮਾਇਆ ਵਿੱਚ ਹੀ ਨਿਤ ਫਸੇ ਰਹਿੰਦੇ ਨੇ। ਮਾਇਆ ਦਾ ਮੋਹ, ਜੜ ਮਾਇਆ, ਚੇਤਨ ਮਾਇਆ। ਸਾਧ ਸੰਗਤ ਜੀ, ਜਦੋਂ ਆਪਾਂ ਮਾਇਆ ਦੀ ਗੱਲ ਕਰਦੇ ਹਾਂ ਤਾਂ ਸਾਡਾ ਧਿਆਨ ਝਟਪਟ ਨਕਦੀ ਵੱਲ, ਪੈਸੇ ਰੋਕੜੇ ਵੱਲ, ਧਨ ਦੌਲਤ ਵੱਲ ਚਲਿਆ ਜਾਂਦਾ। ਕੇਵਲ ਇਹੀ ਮਾਇਆ ਨਹੀਂ, ਇਹ ਤਾਂ ਮਾਇਆ ਦਾ ਇੱਕ ਛੋਟਾ ਜਿਹਾ ਰੂਪ ਹੈ, ਸਾਰਾ ਜਿਹੜਾ ਜਗਤ ਹੈ ਸਾਧ ਸੰਗਤ ਜੀ, ਇਹ ਮਾਇਆ ਦਾ ਹੀ ਸਰੂਪ ਹੈ। ਮਨ ਦੇ ਅਨੇਕਾਂ ਸੰਕਲਪ ਵਿਕਲਪ, ਮਨ ਦੀਆਂ ਅਨੇਕਾਂ ਚੰਚਲਤਾਵਾਂ, ਦੁਨੀਆ ਦੇ ਰਾਗ ਰੰਗ ਤਮਾਸ਼ੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਸਭ ਕੁਝ ਜੋ ਕੁਝ ਵੀ ਹੈ ਇਹ ਮਾਇਆ ਹੀ ਹੈ। ਮਾਇਆ ਦੇ ਮੋਹ ਵਿੱਚ ਨਿਤਾ ਪ੍ਰਤੀ ਮਨੁੱਖ ਫਸੇ ਰਹਿੰਦੇ ਨੇ। ਮਾਇਆ ਮਾਇਆ ਕੇ ਜੋ ਅਧਿਕਾਈ ਵਿੱਚ ਮਾਇਆ ਪਚੇ ਪਚੀਜਾ, ਇਵੇਂ ਹੀ ਜੀਵਨ ਸਾਰਾ ਵਿਅਰਥ ਹੋ ਜਾਂਦਾ ਹੈ।
ਤਿੰਨ ਸਾਧੂ ਚਰਨ ਨਾ ਸੇਵੇ ਕਬ ਹੋ,
ਇਹਨਾਂ ਮਨਮੁਖਾਂ ਮੂਰਖਾਂ ਨੇ ਕਦੇ ਵੀ ਸਾਧੂ ਗੁਰਮੁਖਾਂ ਦੇ ਚਰਣਾਂ ਦੀ ਸੇਵਾ ਨਹੀਂ ਕੀਤੀ। ਸਾਧੂ ਦੇ ਸ਼੍ਰੋਮਣੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਰੂਪ ਆਪਣਾ ਤਨ ਧਾਰਿਆ ਮਹਾਂ ਅਗਨ ਤੇ ਆਪ ਉਬਾਰਿਆ। ਕਦੇ ਗੁਰੂ ਕੀ ਲੜ ਨਹੀਂ ਲੱਗੇ, ਕਦੇ ਗੁਰੂ ਕੀ ਸੇਵਾ ਨਹੀਂ ਕੀਤੀ, ਤੇ ਗੁਰੂ ਕੇ ਸਾਜੇ ਨਵਾਜੇ ਉਹ ਗੁਰਮੁਖ ਜਾਣ, ਗੁਰਮੁਖ ਸਾਧ ਅਸਾਧ ਸਾਧ ਵਿਖਾਣੀ ਹੈ। ਜਿਨ੍ਹਾਂ ਨੇ ਗੁਰੂ ਕੀ ਕਿਰਪਾ ਨਾਲ ਅਸਾਧ ਮਨ ਨੂੰ ਸਾਧ ਲਿਆ, ਅਸਾਧ ਵਿਸ਼ੇ ਵਿਕਾਰ ਸਾਧ ਕੇ ਕਾਬੂ ਵਿੱਚ ਕਰ ਲਏ, ਉਹਨਾਂ ਭਾਉ ਭਗਤੇ ਦੀ ਸਾਧਨਾ ਗੁਰਮੁਖ ਪਿਆਰੇ ਜੋ ਕਰਦੇ ਨੇ ਉਹਨਾਂ ਨੂੰ ਸਾਧ ਕਿਹਾ ਜਾਂਦਾ ਹੈ। ਉਹਨਾਂ ਸਾਧੂ ਗੁਰਮੁਖਾਂ ਦੇ ਚਰਣਾਂ ਦੀ ਸੇਵਾ ਮਨਮੁਖ ਨਹੀਂ ਕਦੇ ਵਾਸਤੇ ਕਰਦੇ, ਨਹੀਂ ਕਰਦੇ। ਅਖੇ ਜੀ ਇਹ ਪਖੰਡੀ ਨੇ, ਇਹ ਏਦਾਂ ਨੇ, ਇਹ ਅਹੁਦਾ ਨੇ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਤਰਕਵਾਦੀ ਕਰਦੇ ਰਹਿਣਗੇ। ਜੈਤ ਸ੍ਰੀ ਰਾਜ ਵਿੱਚ ਹੀ ਸਤਿਗੁਰੂ ਮਹਾਰਾਜ ਜੀ ਕਾ ਇਹ ਪਾਵਨ ਸ਼ਬਦ ਹੈ ਚੌਥੇ ਪਾਤਸ਼ਾਹ ਜੀ ਦਾ ਹੀ ਕਿ ਜਿਹ ਕਰਨੀ ਹੋਵੇ ਸ਼ਰਮਿੰਦਾ ਇਹਾ ਕਮਾਨੀ ਰੀਤ, ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ। ਜਿਸ ਕਰਨੀ ਕਰਕੇ ਲੋਕ ਪ੍ਰਲੋਕ ਵਿੱਚ ਸ਼ਰਮਸਾਰ ਹੋਣਾ ਪਵੇ, ਸ਼ਰਮਿੰਦਾ ਹੋਣਾ ਪਵੇ, ਉਹ ਰੀਤ ਮਨਮੁਖ ਨੇ ਕਮਾਈ, ਉਹ ਕਰਮ ਕੀਤੇ, ਉਹ ਕਰਤੱਬ ਕੀਤੇ, ਕੀ ਕੀਤਾ? ਸੰਤ ਕੀ ਨਿੰਦਾ। ਜਿਹੜੇ ਸ਼ਾਂਤ ਚਿਤ ਆਤਮਾ ਵਾਲੇ ਸਿਮਰਨ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਸੰਤ ਜਨ ਹਨ ਉਹਨਾਂ ਦੀ ਨਿੰਦਿਆ। ਤੇ ਸਾਕਤ ਕੀ ਪੂਜਾ, ਸਾਕਤ ਕਹਿੰਦੇ ਸ਼ਕਤੀ ਦਾ ਉਪਾਸ਼ਕ ਭਾਵ, ਮੋਹ ਮਾਇਆ ਵਿੱਚ ਫਸੇ ਹੋਏ ਜਿਹੜੇ ਮਨਮੁਖ ਲੋਕ ਬੇਮੁਖ ਨੇ ਉਹਨਾਂ ਦੀ ਪੂਜਾ। ਐਸੇ ਦ੍ਰਿੜੀ ਵਿਪਰੀਤ, ਇਹ ਉਲਟ ਮਤ ਧਾਰਨ ਕੀਤੀ, ਉਲਟੀ ਸੋਚ, ਉਲਟੀ ਰੀਤ ਇਹ ਧਾਰਨ ਕੀਤੀ, ਦ੍ਰਿੜ ਕੀਤੀ, ਪੱਕੀ ਕੀਤੀ ਹੈ। ਸੋ ਇਸ ਪ੍ਰਕਾਰ ਚਾਹੀਦਾ ਤਾਂ ਇਹ ਸੀ ਕਿ ਸਾਕਤਾਂ ਦੀ ਕੁਸੰਗਤ ਤੋਂ ਬਚਿਆ ਜਾਂਦਾ ਤੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਕੀਤੀ ਜਾਂਦੀ, ਉਹਨਾਂ ਦਾ ਸਤਿਕਾਰ ਕੀਤਾ ਜਾਂਦਾ। ਪਰ ਆਪਾਂ ਵੇਖਦੇ ਹਾਂ ਨਾ ਅੱਜ ਦਾ ਜ਼ਮਾਨਾ, ਅੱਜ ਤਾਂ ਸਾਡੇ ਸਾਹਮਣੇ ਸਭ ਕੁਝ ਪ੍ਰਤੱਖ ਹੀ ਹੈ। ਜਿਨ੍ਹਾਂ ਨੇ ਗੰਦ ਘੋਲ ਘੋਲ ਸਾਡੇ ਕੰਨਾਂ ਵਿੱਚ ਪਾਉਣਾ, ਅਖੌਤੀ ਕਲਾਕਾਰ ਗਾਇਕ ਵਗੈਰਾ, ਉਹਨਾਂ ਦੇ ਪਿੱਛੇ ਪਿੱਛੇ ਤੁਰੇ ਫਿਰਨਾ ਲੱਖਾਂ ਰੁਪਏ ਖਰਚ ਕੇ ਵੀ, ਸੋ ਇਉਂ ਉਹਨਾਂ ਨੂੰ ਸੱਦਣਾ ਬੁਲਾਉਣਾ, ਫਿਰ ਉਹਨਾਂ ਦੇ ਫੈਨ ਬਣਦੇ ਫਿਰਨਾ, ਮੈਂ ਤਾਂ ਜੀ ਫਲਾਣੇ ਗਾਇਕ ਦਾ ਫੈਨ ਆ। ਤੇ ਜਿੱਥੇ ਕਿਤੇ ਗੁਰਮੁਖਾਂ ਦੀ ਗੱਲ ਆਈ, ਧਰਮੀ ਪੁਰਖਾਂ ਦੀ ਗੱਲ ਆਈ, ਉੱਥੇ ਉਹਨਾਂ ਦੀ ਨਿੰਦਾ, ਉਹਨਾਂ ਪ੍ਰਤੀ ਮਾੜੇ ਬਚਨ, ਮਾੜੀਆਂ ਸੋਚਾਂ, ਮਾੜੀਆਂ ਗੱਲਾਂ। ਸੋ ਇਹ ਮੂਰਖਾਂ ਵਾਲੀਆਂ ਗੱਲਾਂ ਨੇ। ਇਉਂ ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜੇ ਮਨਮੁਖ ਮੂਰਖ ਲੋਕ ਨੇ ਨਾ, ਗੁਰਮੁਖਾਂ ਦੀ ਨਿੰਦਿਆ ਕਰਦੇ ਨੇ ਤੇ ਸਾਕਤਾਂ ਦੀ ਪੂਜਾ, ਉਹਨਾਂ ਦੀ ਵਡਿਆਈ ਕਰਦੇ ਨੇ। ਤੇ ਜਿਹੜੇ ਨਿੰਦਿਆ ਕਰਨ ਵਾਲੇ ਨੇ ਗੁਰਮੁਖਾਂ ਦੀ, ਉਹਨਾਂ ਨੇ ਸੇਵਾ ਕਿੱਥੋਂ ਕਰਨੀ ਹੈ? ਉਹਨਾਂ ਨੇ ਮਨ ਵਿੱਚ ਪ੍ਰੇਮ ਭਾਵ ਕਿੱਥੋਂ ਰੱਖਣਾ ਹੈ? ਤਿੰਨ ਸਾਧੂ ਚਰਨ ਨਾ ਸੇਵੀਏ ਕਬ ਹੋਂ। ਉਹਨਾਂ ਮਨਮੁਖਾਂ ਨੇ ਕਦੇ ਸਾਧੂ ਗੁਰਮੁਖਾਂ ਪਿਆਰਿਆਂ ਦੇ ਪਾਵਨ ਚਰਣਾਂ ਦੀ ਸੇਵਾ ਨਹੀਂ ਕੀਤੀ, ਕਦੇ ਸੰਗਤ ਨਹੀਂ ਕੀਤੀ ਗੁਰਮੁਖਾਂ ਦੀ।
ਤਿੰਨ ਸਭ ਜਨਮ ਅਕਥਾ,
ਇਸ ਕਰਕੇ ਉਹਨਾਂ ਦਾ ਸਾਰੇ ਦਾ ਸਾਰਾ ਜਨਮ ਅਕਾਰਥ ਗੁਜ਼ਰ ਜਾਂਦਾ, ਬੇਅਰਥ ਹੀ ਚਲਿਆ ਜਾਂਦਾ, ਅਜਾਈ ਵੀ ਜੀਵਨ ਗੁਜ਼ਰ ਜਾਂਦਾ, ਕਿਸੇ ਲੇਖੇ ਵਿੱਚ ਨਹੀਂ ਰਹਿੰਦਾ।
ਜਿਨ ਸਾਧੂ ਚਰਨ ਸਾਧ ਪਦ ਸੇਵੇ,
ਜਿਨ ਸਾਧੂ ਚਰਨ, ਜਿਨ੍ਹਾਂ ਨੇ ਸਾਧ ਰੂਪ ਸਤਿਗੁਰਾਂ ਦੇ ਚਰਣਾਂ ਦੀ ਸੇਵਾ ਕੀਤੀ ਤੇ ਸਾਧ ਪਗ ਸੇਵੇ, ਗੁਰੂ ਕੇ ਸਾਜੇ ਨਵਾਜੇ ਸਾਧੂ ਚਰਨਾਂ ਦੇ ਚਰਣਾਂ ਦੀ ਸੇਵਾ ਕੀਤੀ ਹੈ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਉਹ ਸਾਧ ਜਨ, ਉਹ ਗੁਰਮੁਖ ਪਿਆਰੇ ਜਿਹੜੇ ਗੁਰੂ ਕੇ ਚਰਣੀ ਲੱਗੇ, ਜਿਨ੍ਹਾਂ ਨੇ ਵਾਹਿਗੁਰੂ ਕੇ ਨਾਮ ਰੂਪੀ ਚਰਣਾਂ ਦਾ ਸੇਵਨ ਕੀਤਾ, ਸਿਮਰਨ ਕੀਤਾ, ਉਹਨਾਂ ਗੁਰਮੁਖਾਂ ਪਿਆਰਿਆਂ ਸਾਧੂ ਜਨਾਂ ਦੇ ਚਰਨ ਜਿਨ੍ਹਾਂ ਨੇ ਸੇਵੇ ਹਨ।
ਤਿੰਨ ਸਫਲ ਜਨਮ ਸਮਾਥ,
ਉਹਨਾਂ ਦਾ ਜਨਮ ਸਫਲ ਹੋ ਗਿਆ, ਉਹ ਸਮਾਥ ਹੋ ਗਏ। ਸਮਾਥ ਤੋਂ ਭਾਵ ਜਿਹੜਾ ਮਾਲਕ ਦੇ ਸਾਥ ਹੋਵੇ, ਸਮਰੱਥ ਮਾਲਕ ਜਿਸ ਦੇ ਸਿਰ ਤੇ ਹੋਵੇ, ਰੱਖਿਆ ਕਰਨ ਵਾਲਾ, ਮਦਦ ਕਰਨ ਵਾਲਾ, ਉਹਨੂੰ ਕਿਹਾ ਜਾਂਦਾ ਸਮਾਥ। ਜਿਨ੍ਹਾਂ ਨੇ ਗੁਰਮੁਖਾਂ ਦੀ ਸੇਵਾ ਕੀਤੀ, ਗੁਰਸੰਗਤ ਦੀ, ਸਤਸੰਗਤ ਦੀ ਸੇਵਾ ਕੀਤੀ, ਗੁਰੂ ਕੇ ਲੜ ਲੱਗੇ, ਗੁਰੂ ਕੀ ਸੇਵਾ ਕੀਤੀ, ਉਹ ਸਮਾਥ ਹੋ ਗਏ। ਗੁਰੂ ਉਹਨਾਂ ਕੇ ਸਿਰ ਉੱਪਰ ਉਹਨਾਂ ਦਾ ਰਖਵਾਲਾ ਹੈ, ਉਹਨਾਂ ਦਾ ਮਦਦਗਾਰ ਹੈ, ਤੇ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਜਨਮ ਸਫਲ ਹੋ ਗਿਆ। ਇਸ ਲਈ ਪਿਆਰਿਓ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੇ ਸਨਮੁਖ ਇੱਕ ਬੇਨਤੀ ਕਰੀਏ, ਇੱਕ ਅਰਦਾਸ ਕਰੀਏ, ਇੱਕ ਮੰਗ ਮੰਗੀਏ। ਕਿਹੜੀ ਜੀ? ਮੋਕੋ ਕੀਜੈ ਦਾਸ। ਹੇ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਇੱਕ ਦਾਸ ਬਣਾ ਲਓ। ਇਹ ਨਹੀਂ ਕਿ ਮੈਨੂੰ ਚੌਧਰੀ ਬਣਾ ਦਿਓ ਜੀ, ਮੈਨੂੰ ਪ੍ਰਧਾਨ ਬਣਾ ਦਿਓ ਜੀ, ਮੈਨੂੰ ਮੰਤਰੀ ਬਣਾ ਦਿਓ ਜੀ, ਮੈਨੂੰ ਵਜ਼ੀਰ ਬਣਾ ਦਿਓ ਜੀ, ਨਹੀਂ। ਮੋਕੋ ਕੀਜੈ ਦਾਸ, ਮੈਨੂੰ ਦਾਸ ਕਰ ਲਓ। ਕਿਸ ਦਾ? ਦਾਸ ਦਸਮ ਕੋ। ਵਾਹਿਗੁਰੂ ਜੀ ਜਿਹੜੇ ਤੇਰੇ ਬਾਸ ਤੇਰੇ ਸੇਵਕ ਨੇ ਗੁਰਮੁਖ ਜਨ ਉਹਨਾਂ ਗੁਰਮੁਖਾਂ ਦੀ ਸੇਵਾ ਕਰਨ ਵਾਲੇ ਜਿਹੜੇ ਉਹਨਾਂ ਦੇ ਦਾਸ ਉਹਨਾਂ ਦੇ ਸੇਵਕ ਨੇ ਉਹਨਾਂ ਸੇਵਕਾਂ ਦਾ ਵੀ ਮੈਨੂੰ ਦਾਸ ਬਣਾ ਲਓ। ਮੋਕੋ ਕੀਜੈ ਦਾਸ ਦਾਸ ਦਾਸਨ ਕੋ ਦਾਸਾਂ ਦੇ ਦਾਸਾਂ ਦਾ ਦਾਸ ਮੈਨੂੰ ਕਿਰਪਾ ਕਰਕੇ ਬਣਾ ਲਓ। ਦੇਖੋ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਰਮ ਪਿਆਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗੇ ਔਰ ਇਸੇ ਤਰ੍ਹਾਂ ਬਾਬਾ ਬਿਧੀ ਚੰਦ ਸਾਹਿਬ ਜੀ ਵਰਗੇ ਕਿੰਨਾ ਕਿੰਨਾ ਦੇ ਨਾਮ ਲਈਏ, ਬੇਅੰਤ ਗੁਰਮੁਖ ਜਨ ਹਨ ਬਾਬਾ ਦੀਪ ਸਿੰਘ ਜੀ ਵਰਗੇ। ਸੋ ਉਹ ਗੁਰੂ ਕੇ ਦਾਸ ਗੁਰੂ ਕੇ ਸੇਵਕ ਤੇ ਜਿਹੜੇ ਉਹਨਾਂ ਗੁਰਮੁਖਾਂ ਪਿਆਰਿਆਂ ਦੇ ਸੇਵਕ ਵਾਹਿਗੁਰੂ ਜੀ ਆਪਣੇ ਗੁਰਮੁਖਾਂ ਦੇ ਸੇਵਕਾਂ ਦੇ ਵੀ ਸੇਵਕ ਸਾਨੂੰ ਕਿਰਪਾ ਕਰਕੇ ਬਣਾ ਲਓ। ਇਹ ਭਾਵ ਹੈ ਦਾਸ ਦਾਸ ਦਾਸਨ ਕੋ ਆਪ ਜੀ ਕੇ ਦਾਸਾਂ ਸੰਤ ਮਹਾਂਪੁਰਖਾਂ ਗੁਰਮੁਖਾਂ ਪਿਆਰਿਆਂ ਦੇ ਸੇਵਕਾਂ ਦਾ ਵੀ ਮੈਨੂੰ ਦਾਸ ਬਣਾ ਲਓ, ਮੇਰੇ ਤੇ ਬਖਸ਼ਿਸ਼ ਕਰ ਦਿਓ।
ਹਰ ਦਇਆ ਧਾਰ ਜਵੰ ਨਾਥ
ਹੇ ਜਗਤ ਦੇ ਨਾਥ ਜਗਤ ਦੇ ਮਾਲਕ ਹਰੀ ਅਕਾਲ ਪੁਰਖ ਜੀ ਇਹ ਮੇਰੇ ਤੇ ਦਇਆ ਕਰੋ, ਇਹ ਤਰਸ ਕਰੋ, ਇਹ ਬਖਸ਼ਿਸ਼ ਮੇਰੀ ਝੋਲੀ ਪਾਓ।
ਹਮ ਅੰਧਲੇ ਗਿਆਨ ਹੀਨ ਅਗਿਆਨੀ
ਹੇ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮ ਅੰਧਲੇ ਅਸੀਂ ਅੰਨੇ ਆ, ਜਿਵੇਂ ਸਾਡੇ ਪ੍ਰਪੱਖ ਨੇਤਰ ਨੇ ਇਹਨਾਂ ਵਿੱਚ ਦਿਖਣ ਵਾਲੀ ਜੋਤ ਨਿਗਾਹ ਪ੍ਰਮਾਤਮਾ ਨੇ ਰੱਖੀ ਹੈ ਨਾ, ਇਹਨੇ ਅੰਤਰੀਵ ਨੇਤਰ ਮੰਨੇ ਜਾਂਦੇ ਨੇ ਦੋ, ਇੱਕ ਹੈ ਮਨ ਇੱਕ ਹੈ ਬੁੱਧ। ਮਨ ਦੀ ਨਿਗਾਹ ਹੈ ਵੈਰਾਗ ਤੇ ਬੁੱਧ ਦੀ ਨਿਗਾਹ ਹੈ ਵਿਵੇਕ। ਮਨ ਵਿੱਚ ਵੈਰਾਗ ਅਤੇ ਬੁੱਧ ਵਿੱਚ ਵਿਵੇਕ ਨਾ ਹੋਣ ਕਰਕੇ ਇਸ ਨਿਗਾਹ ਤੋਂ ਹੀਣੇ ਹੋਣ ਕਰਕੇ ਹਮ ਅੰਧਲੇ ਅਸੀਂ ਅੰਨੇ ਆ, ਗਿਆਨਹੀਨ ਅਧਿਆਤਮਿਕ ਗਿਆਨ ਤੋਂ ਹੀਣੇ ਆ ਤੇ ਅਧਿਆਤਮਿਕ ਗਿਆਨ ਤੋਂ ਹੀਣੇ ਹੋਣ ਕਰਕੇ ਅਸੀਂ ਅਗਿਆਨੀ ਆ, ਬਿਲਕੁਲ ਅਣਜਾਣ ਹਾਂ।
ਕਿਉਂ ਚੱਲ ਹੈ ਮਾਰਗ ਪੰਥ,
ਜਿਵੇਂ ਇੱਕ ਨੇਤਰਹੀਣ ਮਨੁੱਖ ਵਾਸਤੇ ਕਿਸੇ ਆਸਰੇ ਤੋਂ ਬਿਨਾਂ ਰਸਤੇ ਵਿੱਚ ਚੱਲਣਾ ਕਠਿਨ ਹੁੰਦਾ, ਔਖਾ ਮੁਸ਼ਕਲ ਹੁੰਦਾ, ਨਾ ਮੁਮਕਿਨ ਹੁੰਦਾ। ਮਹਾਰਾਜ ਅਸੀਂ ਮਨ ਬੁੱਧ ਨੇਤਰਾਂ ਵਿੱਚ ਗਿਆਨ ਔਰ ਵਿਚਾਰ ਦੀ ਨਿਗਾਹ ਤੋਂ, ਵੈਰਾਗ ਔਰ ਵਿਵੇਕ ਦੀ ਨਿਗਾਹ ਤੋਂ ਹੀਣੇ ਖਾਲੀ ਆ, ਗਿਆਨਹੀਨ ਅਗਿਆਨੀ ਆ। ਕਿਉਂ ਚੱਲ ਹੈ ਮਾਰਗ ਪੰਥਾ, ਜੋ ਆਪ ਜੀ ਕੇ ਸ੍ਰੇਸ਼ਟ ਪੰਥ ਦਾ ਮਾਰਗ ਰਸਤਾ ਹੈ ਅਕਾਲ ਪੁਰਖ ਵਾਹਿਗੁਰੂ ਭਾਉ ਭਗਤੀ ਦਾ, ਉਹਦੇ ਉੱਪਰ ਆਪਾਂ ਕਿਵੇਂ ਚੱਲ ਸਕੀਏ? ਆਪਣੀ ਬਲ ਬੁੱਧੀ ਸਦਕਾ, ਆਪਣੀ ਸਮਰੱਥਾ ਸਦਕਾ, ਆਪ ਜੀ ਕੀ ਭਾਉ ਭਗਤੀ ਦੇ ਮਾਰਗ ਉੱਪਰ ਆਪਾਂ ਨਹੀਂ ਚੱਲ ਸਕਦੇ।
ਹਮ ਅੰਧਲੇ ਪਾਉ ਗੁਰ ਅੰਚਲ ਦੀਜਾ
ਸੰਗਤ ਜੀ, ਨੇਤਰਹੀਣ ਮਨੁੱਖ ਨੂੰ ਕੋਈ ਆਪਣਾ ਲੜ ਆਪਣਾ ਪੱਲਾ ਪਕੜਾ ਦੇਵੇ ਜਾਂ ਉਹਦਾ ਹੱਥ ਪਕੜ ਲਵੇ ਤਾਂ ਉਹਦੇ ਲਈ ਵੀ ਸੁਜਾਖਿਆ ਦੇ ਨਾਲ ਚੱਲਣਾ ਸੌਖਾ ਹੋ ਜਾਂਦਾ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਹੇ ਸਤਿਗੁਰੂ ਜੀ ਸਾਨੂੰ ਅੰਨਿਆਂ ਨੇ ਕਿਰਪਾ ਕਰਕੇ ਆਪਣਾ ਕਿਰਪਾ ਰੂਪੀ ਆਪਣਾ ਆਸਰਾ ਰੂਪੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਹਾਰਾ ਰੂਪੀ ਪੱਲਾ ਪਕੜਾ ਦਿਓ।
ਜਨ ਨਾਨਕ ਚਲਹਿ ਮਿਲੰਥ,
ਸਤਿਗੁਰੂ ਜੀ ਫਰਮਾਨ ਕਰਦੇ ਨੇ ਇਹ ਬੇਨਤੀਆਂ ਕਰੀਏ ਕਿ ਆਪਾਂ ਨੇ ਆਪ ਦੇ ਕੇ ਜਨ ਆਪ ਦੇ ਕੇ ਦਾਸ ਚੱਲ ਸਕੀਏ ਮਿਲ ਕੇ ਨਾਲ ਭਾਉ ਭਗਤੀ ਦੇ ਮਾਰਗ ਤੇ। ਜਿਹੜੇ ਗੁਰਮੁਖ ਪਿਆਰੇ ਸੁਜਾਖੇ ਨੇ, ਭਾਵ ਜੋ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ, ਉਹਨਾਂ ਦੇ ਨਾਲ ਮਿਲ ਕੇ ਆਪਾਂ ਵੀ ਮਹਾਰਾਜ ਜੀ ਆਪ ਜੀ ਕੀ ਗੁਰਮਤ ਦੇ ਮਾਰਗ ਉੱਪਰ, ਗੁਰਸਿੱਖੀ ਦੇ ਮਾਰਗ ਉੱਪਰ, ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਸਕੀਏ। ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ, ਰਹੋ ਸਾਹਿਬ ਕੀ ਟੇਕ ਨਾ ਮੋਹਾ ਮੋਹਣੀ। ਜਿਵੇਂ ਨੇਤਰਹੀਣ ਮਨੁੱਖ ਹੱਥ ਵਿੱਚ ਲਾਠੀ ਫੜ ਕੇ ਉਹਦੇ ਨਾਲ ਰਸਤੇ ਨੂੰ ਟੋਹ ਟੋਹ ਕੇ ਤੁਰ ਸਕਦਾ ਨਾ, ਮਹਾਰਾਜ ਆਪ ਜੀ ਕਾ ਨਾਮ ਹੀ ਮੇਰੀ ਲਕਟੀ ਹੈ, ਮੇਰੀ ਲਾਠੀ ਹੈ ਟੋਹ ਟੋਹ ਕੇ ਤੁਰਨ ਵਾਲੀ। ਨਾਮ ਰੂਪੀ ਪੱਲਾ, ਆਪ ਜੀ ਕਾ ਆਸਰਾ ਰੂਪੀ ਪੱਲਾ, ਗੁਰਮਤ ਦੀ ਸੇਧ ਰੂਪੀ ਪੱਲਾ ਮੈਨੂੰ ਕਿਰਪਾ ਕਰਕੇ ਫੜਾ ਦਿਓ। ਮੈਂ ਵੀ ਆਪ ਜੀ ਕੇ ਸਾਜੇ ਨਵਾਜੇ ਗੁਰਮੁਖਾਂ ਦੇ ਨਾਲ ਮਿਲ ਕੇ ਆਪ ਜੀ ਕੀ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲ ਸਕਾਂ। ਸੋ ਇਹ ਅਰਦਾਸਾਂ ਬੇਨਤੀਆਂ ਨਿਤ ਅਕਾਲ ਪੁਰਖ ਵਾਹਿਗੁਰੂ ਕੇ ਪਾਵਨ ਚਰਣਾਂ ਦੇ ਵਿੱਚ ਕਰੀਏ। ਜੋ ਉਪਦੇਸ਼ ਸਤਿਗੁਰੂ ਮਹਾਰਾਜ ਨੇ ਹੁਕਮਨਾਮੇ ਵਿੱਚ ਬਖਸ਼ਿਸ਼ ਕੀਤਾ ਹੈ ਨਾ, ਗੁਰ ਪੂਰਾ ਹਰ ਨਾਮ ਦਿਰੜਾਇਆ ਬਿਰਦਾਵਾ ਜੀਵਨ ਬਿਰਥਾ, ਪੂਰੇ ਗੁਰੂ ਨੇ ਨਾਮ ਦੀ ਦ੍ਰਿੜਤਾ ਕਰਾਈ ਹੈ ਤੇ ਨਾਮ ਤੋਂ ਬਿਨਾਂ ਜੀਵਨ ਵਿਅਰਥ ਹੈ। ਅੱਜ ਦਾ ਜੋ ਲੜੀਵਾਰ ਸ਼ਬਦ ਹੈ ਕਥਾ ਦਾ, ਇਸ ਦੇ ਵਿੱਚ ਵੀ ਇਹੀ ਸਿਧਾਂਤ ਸਤਿਗੁਰੂ ਜੀ ਕਿਰਪਾ ਕਰਕੇ ਆਪਾਂ ਨੂੰ ਬਖਸ਼ਿਸ਼ ਕਰਦੇ ਨੇ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਵਿੱਚ ਜੋ ਜੋਸ਼ੀਲਾ ਰਾਗ ਮੰਨਿਆ ਜਾਂਦਾ ਹੈ, ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਕਰ ਰਹੇ ਹਨ।
ਜਿਨੀ ਨਾਮ ਵਸਾਰਿਆ
ਜਿਨ੍ਹਾਂ ਨੇ ਜੀਵਨ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ, ਨਾਮ ਭੁਲਾ ਦਿੱਤਾ, ਜਿਨ੍ਹਾਂ ਨੂੰ ਚਿੱਤ ਚੇਤੇ ਨਹੀਂ ਕਿ ਨਾਮ ਜਪਣਾ, ਬੰਦਗੀ ਕਰਨੀ ਹੈ, ਸਿਮਰਨ ਕਰਨਾ, ਭਾਉ ਭਗਤੀ ਕਰਨੀ ਹੈ, ਇਹ ਨਾਮ ਨੂੰ ਭੁਲਾਇਆ ਹੋਇਆ ਹੈ ਜਿਨ੍ਹਾਂ ਨੇ ਖੇਹ ਹੁੰਦੇ ਵੇਖੇ ਨੇ, ਮਿੱਟੀ ਵਿੱਚ ਧੂੜ ਵਿੱਚ ਮਿਲਦੇ ਵੇਖੇ ਨੇ, ਵੱਡਿਆਂ ਤੋਂ ਵੱਡੇ ਵੀ ਜਿਨ੍ਹਾਂ ਦੇ ਨਾਮ ਦੇ ਸਿੱਕੇ ਚੱਲਦੇ ਸਨ ਜਗਤ ਦੇ ਵਿੱਚ, ਨਾਮ ਤੋਂ ਹੀਣੇ ਹੋਣ ਕਰਕੇ ਰੁਲ ਗਏ ਦੁਨੀਆਂ ਤੇ। ਆਨੰਦਪੁਰ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ, ਨਾਮ ਦੀ ਮਹਾਨਤਾ ਦੀ ਗੁਰਮੁਖ ਪਿਆਰੇ ਵਿਚਾਰ ਪਏ ਕਰਦੇ ਨੇ ਤੇ ਸਤਿਗੁਰੂ ਆਪਣੇ ਸਿੰਘਾਂ ਦੀ ਗੁਰਮੁਖਾਂ ਪਿਆਰਿਆਂ ਦੇ ਵਿਚਾਰ ਸੁਣ ਪ੍ਰਸੰਨ ਹੁੰਦੇ ਨੇ ਤੇ ਸਤਿਗੁਰੂ ਅਚਾਨਕ ਬਚਨ ਕਰਨ ਲਈ ਇੱਕ ਸਵਾਲ ਪੁੱਛਦੇ ਹੈ ਕਿ ਸਿੰਘੋ ਤੁਸੀਂ ਦੱਸ ਸਕਦੇ ਹੋ ਕਿ ਜਦੋਂ ਭਗਤ ਕਬੀਰ ਜੀ ਹੋਏ ਸੀ ਉਦੋਂ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ? ਕੋਈ ਕਿਸੇ ਦਾ ਨਾਮ, ਕੋਈ ਕਿਸੇ ਦਾ ਨਾਮ ਲੈਂਦਾ ਦੱਸ ਨਾ ਸਕੇ। ਤੇ ਮਹਾਰਾਜ ਕਹਿੰਦੇ ਭਗਤ ਕਬੀਰ ਜੀ ਨੂੰ ਜਾਣਦੇ, ਇਹਨਾਂ ਬਾਰੇ ਤੁਹਾਨੂੰ ਪਤਾ? ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਭਗਤ ਕਬੀਰ ਜੀ ਪਰਮਾਤਮਾ ਦੇ ਪਿਆਰੇ ਭਗਤ, ਭਗਤੀ ਕਰਕੇ, ਬੰਦਗੀ ਕਰਕੇ ਉਸ ਵਾਹਿਗੁਰੂ ਨਾਲ ਇੱਕਮਿੱਕ ਹੋਏ ਤੇ ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਏਮਾਨ ਹੈ। ਤੇ ਭਾਈ ਉਹਨਾਂ ਦਾ ਪਿਛੋਕੜ ਜੀ, ਉਹ ਗਰੀਬ ਘਰ ਵਿੱਚ ਜਨਮੇ, ਜੁਲਾਹਾ ਜਾਤੀ ਜਿਹਨੂੰ ਦੁਨੀਆਂ ਦੇ ਜਾਤ ਅਭਿਮਾਨੀ ਲੋਕਾਂ ਨੇ ਨੀਵੀਂ ਜਾਤ ਕਿਹਾ, ਸੋ ਉਹਦੇ ਵਿੱਚ ਉਹ ਪਲੇ ਜੰਮੇ ਪਲੇ ਵੱਡੇ ਹੋਏ, ਭਗਤੀ ਕੀਤੀ, ਬੰਦਗੀ ਕੀਤੀ। ਮਹਾਰਾਜ ਕਹਿੰਦੇ ਬਿਲਕੁਲ ਠੀਕ, ਪਰ ਹੁਣ ਇੱਕ ਬੜੀ ਹੈਰਾਨੀ ਵਾਲੀ ਗੱਲ, ਇੱਕ ਉਹ ਮਨੁੱਖ, ਉਹ ਇਨਸਾਨ ਜਿਹੜਾ ਦੁਨੀਆਂ ਵਿੱਚ ਨੀਵੀਂ ਕਹੀ ਜਾਂਦੀ ਜਾਤੀ ਵਿੱਚ ਗਰੀਬ ਘਰ ਦੇ ਵਿੱਚ ਜੰਮਿਆ, ਉਹਦੇ ਬਾਰੇ ਤੁਹਾਨੂੰ ਸਭ ਨੂੰ ਪਤਾ, ਉਹਨੂੰ ਸਾਰੇ ਜਾਣਦੇ ਹੋ। ਤੇ ਜਿਹਦਾ ਰਾਜ ਭਾਗ ਸੀ, ਜਿਸ ਦਾ ਕੁੱਲ ਦੇਸ਼ ਦੇ ਵਿੱਚ ਨਾਮ ਸੀ, ਖਵਾਜਾਂ ਦਾ, ਖਜ਼ਾਨਿਆਂ ਦਾ ਮਾਲਕ ਸੀ, ਉਹਦੇ ਬਾਰੇ ਤੁਹਾਨੂੰ ਪਤਾ ਹੀ ਨਹੀਂ? ਚਾਹੀਦਾ ਇਹਦਾ ਸੇਵਾ ਕਿ ਜਿਸ ਦੀ ਪ੍ਰਸਿੱਧੀ ਹੈ, ਜਿਹਦਾ ਰਾਜ ਭਾਗ ਹੈ, ਜਿਹਦੇ ਨਾਮ ਦਾ ਸਿੱਕਾ ਚੱਲਦਾ, ਉਹਦੇ ਬਾਰੇ ਪਤਾ ਹੁੰਦਾ। ਤੇ ਜਿਹੜਾ ਇੱਕ ਝੌਂਪੜੀ ਵਿੱਚ ਰਹਿਣ ਵਾਲਾ ਮਨੁੱਖ ਹੈ, ਉਹਨੂੰ ਕੋਈ ਨਾ ਜਾਣਦਾ। ਪਰ ਗੱਲ ਇਹਦੇ ਉਲਟ ਹੈ। ਕਿਉਂ? ਸਿੰਘਾਂ ਹੱਥ ਜੋੜੇ ਬੇਨਤੀ ਕੀਤੀ, ਸਤਿਗੁਰੂ ਆਪ ਹੀ ਕਿਰਪਾ ਕਰਕੇ ਸਮਝਾਓ। ਹਜ਼ੂਰ ਨੇ ਬਚਨ ਕੀਤੇ ਕਿ ਗੁਰਮੁਖੋ, ਦੇਖੋ ਸਿਕੰਦਰ ਲੋਧੀ ਬਾਦਸ਼ਾਹ ਸੀ ਸਮੇਂ ਦਾ, ਜਿਸਨੇ ਭਗਤ ਕਬੀਰ ਜੀ ਨੂੰ ਵੀ ਦੁੱਖ ਦੇਣੇ ਚਾਹੇ ਸੀ, ਪਰ ਵਾਹਿਗੁਰੂ ਨੇ ਭਗਤ ਜੀ ਦੀ ਰੱਖਿਆ ਕੀਤੀ। ਨਾਮ ਸੀ ਦੁਨੀਆਂ ਦੇ ਉੱਪਰ, ਬਾਦਸ਼ਾਹਤ ਸੀ, ਸਿੱਕਾ ਚੱਲਦਾ ਸੀ, ਫੌਜਾਂ ਤਖਤਾਂ ਖਜ਼ਾਨਿਆਂ ਦਾ ਮਾਲਕ ਸੀ, ਪਰ ਵਾਹਿਗੁਰੂ ਕੇ ਨਾਮ ਤੋਂ ਨਿਹੂਣਾ ਹੋਣ ਕਰਕੇ ਰੁਲ ਗਿਆ। ਤੇ ਅੱਜ ਵਿਰਲੇ ਵਿਰਲੇ ਕੋਈ ਇਤਿਹਾਸ ਦੇ ਜਾਣਕਾਰਾਂ ਤੋਂ ਬਿਨਾਂ ਉਹਦਾ ਨਾਮ ਹੀ ਕੋਈ ਨਹੀਂ ਜਾਣਦਾ। ਭਗਤ ਕਬੀਰ ਜੀ ਭਾਵੇਂ ਗਰੀਬ ਘਰ ਦੇ ਵਿੱਚ ਜਨਮੇ ਪਲੇ ਵੱਡੇ ਹੋਏ, ਭਗਤੀ ਕੀਤੀ, ਬੰਦਗੀ ਕੀਤੀ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੋ ਕੁੰਟ ਮਾਨੈ। ਚੌਹਾਂ ਕੁੰਟਾਂ ਵਿੱਚ ਜਾਣੇ ਮਾਣੇ ਜਾਂਦੇ ਨੇ, ਮੰਨੇ ਜਾਂਦੇ ਨੇ, ਰਹਿੰਦੀ ਦੁਨੀਆਂ ਤੱਕ ਮੰਨੇ ਜਾਂਦੇ ਰਹਿਣਗੇ ਤੇ ਦੁਨੀਆਂ ਅਦਬ ਸਤਿਕਾਰ ਨਾਲ ਨਾਮ ਲੈਂਦੀ ਰਹੇਗੀ। ਇਹ ਉਹ ਭਾਈ ਜਿਹੜੇ ਨਾਮ ਤੋਂ ਬਿਨਾਂ ਹਨ, ਉਹ ਖੇਹ ਹੁੰਦੇ ਵੇਖੇ ਨੇ, ਮਿੱਟੀ ਵਿੱਚ ਧੂੜ ਵਿੱਚ ਮਿਲਦੇ ਵੇਖੇ ਨੇ, ਆਤਮਿਕ ਜੀਵਨ ਵੱਲੋਂ ਵੀ ਉਹ ਬਿਲਕੁਲ ਮਿੱਟੀ ਨੇ, ਉਹਨਾਂ ਦਾ ਅਧਿਆਤਮਿਕ ਜੀਵਨ ਬਿਲਕੁਲ ਵੀ ਨਹੀਂ, ਰੁਲ ਜਾਂਦੇ ਨੇ ਅੱਗੇ ਗਾਂ ਨਰਕਾਂ ਦੇ ਵਿੱਚ ਵੀ, ਪਰਲੋਕ ਦੇ ਵਿੱਚ ਵੀ ਅਨੇਕਾਂ ਦੁੱਖ ਭੋਗਦੇ ਹਨ।
ਪੁੱਤਰ ਮਿੱਤਰ ਬਿਲਾਸ ਬਣਤਾ,
ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਭੁਲਾ ਕੇ ਜਿਨ੍ਹਾਂ ਦੇ ਨਾਲ ਚਿੱਤ ਲਗਾਇਆ ਹੋਇਆ, ਪੁੱਤਰ ਮਿੱਤਰ ਬਿਲਾਸ ਬਣਤਾ। ਪੁੱਤਰ ਤੇ ਮਿੱਤਰ ਦੋਸਤ, ਬਿਲਾਸ ਜੀਵਨ ਦੇ ਅਨੇਕਾਂ ਆਨੰਦ ਤੇ ਬਨਤਾ ਇਸਤਰੀ ਘਰ ਵਾਲੀ। ਪੁੱਤਰ ਬਿਲਾਸ, ਪੁੱਤਰਾਂ ਦਾ ਸੁਖ। ਮਿੱਤਰ ਬਿਲਾਸ, ਮਿੱਤਰਾਂ ਦੇ ਨਾਲ ਅਨੇਕ ਪ੍ਰਕਾਰ ਦੀਆਂ ਹਾਸੀਆਂ ਖੇਡੀਆਂ ਤੇ ਉਹਨਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਮਿਲਵਰਤਨ। ਬਿਲਾਸ ਬਨਤਾ ਇਸਤਰੀ ਮਿਲਾਪ ਦਾ ਜਿਹੜਾ ਸੁਖ ਹੈ, ਇਹ ਜਿਨ੍ਹਾਂ ਚੀਜ਼ਾਂ ਦੇ ਨਾਲ ਚਿੱਤ ਲੱਗਾ ਹੋਇਆ ਹੈ ਦੁਨੀਆਂ ਦੇ ਵਿੱਚ,
ਟੂਟ ਤੇ ਇਹ ਨੇਹ,
ਇਹ ਜਿਹੜੇ ਨੇਹ ਸਨੇਹ ਨੇ, ਇਹ ਜਿਹੜੇ ਅਖੌਤੀ ਪਿਆਰ ਨੇ ਦੁਨੀਆਂਦਾਰੀ ਦੇ, ਇਹ ਸਾਰੇ ਟੁੱਟਦੇ ਹੋਏ ਵੇਖੇ ਨੇ, ਟੁੱਟ ਜਾਂਦੇ ਨੇ ਆਖਰ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸੇ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਇਹ ਸਾਰੇ ਨੇ ਟੁੱਟਣ ਵਾਲੇ ਨੇ। ਜਿਉਂਦਿਆਂ ਵੀ ਕਈ ਮਿੱਤਰ ਵੇੜੇ ਨੇ ਸਾਥ ਛੱਡ ਜਾਂਦੇ ਨੇ, ਜਿਉਂਦਿਆਂ ਹੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਵੀ ਕਈ ਵਾਰ ਤਰੇੜ ਪੈ ਜਾਂਦੀ ਹੈ, ਔਰ ਪੁੱਤਰ ਵੀ ਜਿਹੜੇ ਨੇ ਉਹ ਵੀ ਸਾਥ ਛੱਡ ਜਾਂਦੇ ਨੇ, ਇਉਂ ਨੇ ਟੁੱਟ ਜਾਂਦੇ ਨੇ। ਤੇ ਜੇ ਸਮਝੋ ਇਹ ਸਨੇਹ ਬਣੇ ਵੀ ਰਹਿਣ, ਤਾਂ ਜਦੋਂ ਅੰਤ ਸਮਾਂ ਆਉਣਾ ਉਦੋਂ ਤਾਂ ਸਭਨਾਂ ਨੂੰ ਛੱਡ ਕੇ ਚਲੇ ਜਾਣਾ ਨਾ। ਕੋਈ ਸਾਨੂੰ ਛੱਡ ਕੇ ਚਲੇ ਜਾਵੇਗਾ ਤੇ ਕਈਆਂ ਨੂੰ ਆਪਾਂ ਛੱਡ ਕੇ ਦੁਨੀਆਂ ਤੋਂ ਚਲੇ ਜਾਵਾਂਗੇ। ਇਹੋ ਦੁਨੀਆਂ ਦੇ ਸਨੇਹ, ਦੁਨੀਆਂ ਦੇ ਪਿਆਰ, ਦੁਨੀਆਂ ਦੀਆਂ ਪ੍ਰੀਤਾਂ, ਇਹ ਸਭ ਕੁਝ ਦੇਹ ਹੈ, ਟੁੱਟ ਜਾਣ ਵਾਲਾ, ਨਾਸ ਹੋ ਜਾਣ ਵਾਲਾ ਹੈ।
ਨਿਪ ਨਿਪ ਲੇ,
ਇਸ ਲਈ ਆਪਣੇ ਆਪੇ ਨੂੰ ਇਹ ਸਮਝਾਈਏ ਕਿ ਮੇਰੇ ਮਨ ਐ, ਮੇਰੇ ਮਨਾ ਐ ਪਿਆਰਿਆ, ਨਾਮ ਨਿਤ ਨਿਤ ਲੇਹ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਿਤ ਨਿਤ ਲਿਆ ਕਰ, ਨਿਤ ਹਰ ਰੋਜ਼। ਜੋ ਨਿਤ ਸਰੂਪ ਪਰਮਾਤਮਾ ਹੈ ਨਾ ਵਾਹਿਗੁਰੂ, ਨਾਮ ਨਿਤ, ਜੋ ਨਿਤ ਸਰੂਪ ਸਦੀਵੀ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਕਾ ਨਾਮ ਹੈ, ਉਹ ਨਾਮ ਨਿਤ ਲੇਹ, ਨਿਤ ਹਰ ਰੋਜ਼ ਲਿਆ ਕਰ, ਹਰ ਵਕਤ ਜਪਿਆ ਕਰ। ਦਿਨ ਭੀ ਗਾਵੋ ਰੈਨੀ, ਗਾਵੋ ਗਾਵੋ ਸਾਸ ਸਾਸ ਰਸਨਾਰੀ, ਉਠਤ ਬੈਠਤ ਸੋਭਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਨਿਤਾ ਪ੍ਰਤੀ ਭਾਈ ਵਾਹਿਗੁਰੂ ਕਾ ਨਾਮ ਲਿਆ ਕਰ, ਨਾਮ ਜਪਿਆ ਕਰ।
ਗਲਤ ਨਾਹੀ ਅਗਨ ਸਾਗਰ,
ਇਹ ਜਿਹੜਾ ਸੰਸਾਰ ਹੈ ਇਹ ਅੱਗ ਦਾ ਸਮੁੰਦਰ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵ ਹੈ ਦਜ ਹੈ ਨਾਨਕਾ ਤਰੀਆ ਕਰਮੀ ਲੱਗ। ਭਾਵੇਂ ਬੇਅੰਤ ਪ੍ਰਕਾਰ ਔਗੁਣਾਂ ਵਿਕਾਰਾਂ ਤੇ ਦੁੱਖਾਂ ਦੀ ਅੱਗ ਬਲਦੀ ਹੈ, ਚਾਰ ਮੁੱਖ ਅਗਨੀਆਂ ਹਿੰਸਾ ਮੋਹ ਲੋਭ ਤੇ ਕ੍ਰੋਧ, ਇਹ ਚਾਰ ਮੁੱਖ ਨਦੀਆਂ ਅੱਗ ਦੀਆਂ ਮਾਨੋ ਵਹਿੰਦੀਆਂ ਪਈਆਂ ਨੇ ਸੰਸਾਰ ਵਿੱਚ। ਈਰਖਾ ਦੀ ਅਗਨੀ ਹੈ, ਤ੍ਰਿਸ਼ਨਾ ਦੀ ਅਗਨੀ ਹੈ, ਵਿਸ਼ਿਆਂ ਵਿਕਾਰਾਂ ਦੀ ਅਗਨੀ ਹੈ, ਤਰ੍ਹਾਂ ਤਰ੍ਹਾਂ ਦੇ ਦੁੱਖਾਂ ਦੀ ਅੱਗ ਹੈ। ਸੋ ਹਜ਼ੂਰ ਫੁਰਮਾਨ ਕਰਦੇ ਨੇ, ਪਵ ਹੈ ਦਜ ਹੈ ਨਾਨਕਾ, ਪੈ ਪੈ ਕੇ ਇਹਨਾਂ ਅੱਗਾਂ ਵਿੱਚ ਜੀਵ ਸੜਦੇ ਜਾ ਰਹੇ ਨੇ, ਆਤਮਿਕ ਤੌਰ ਤੇ ਅੰਦਰੋਂ ਸੜਦੇ ਜਾ ਰਹੇ ਨੇ, ਜੀਵਨ ਸੜਦੇ ਜਾ ਰਹੇ ਨੇ। ਤਰਿਆ ਕਰਮੀ ਲੱਗ, ਜੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਹੋ ਜਾਵੇ, ਉਸ ਬਖਸ਼ਿਸ਼ ਨਾਲ ਲੱਗ ਕੇ ਤਰਿਆ ਜਾ ਸਕਦਾ। ਸਾਰਾ ਸੰਸਾਰ ਹੀ ਜਿਹੜਾ ਹੈ ਨਾ, ਇਹ ਅੱਗ ਦੇ ਸਮੁੰਦਰ ਸੰਸਾਰ ਵਿੱਚ ਸਾਰੀ ਦੁਨੀਆਂ ਸੜਦੀ ਜਾ ਰਹੀ ਹੈ, ਪਰ ਜਿਹੜਾ ਵਾਹਿਗੁਰੂ ਕਾ ਨਾਮ ਲੈਂਦਾ, ਜਿਹੜਾ ਨਾਮ ਜਪਦਾ, ਅੱਠੇ ਪਹਿਰ ਇੱਕ ਤਹਿ ਲਵੈ ਮਨ ਮੇਨ ਹੁਕਮ ਅਪਾਰ, ਉਹ ਗੁਰਮੁਖ ਪਿਆਰਾ ਜਲਤ ਨਾਹੀ ਅਗਨ ਸਾਗਰ, ਅੱਗ ਦੇ ਸਮੁੰਦਰ ਵਿੱਚ ਉਹ ਸੜਦਾ ਨਹੀਂ। ਤ੍ਰਿਸ਼ਨਾ ਦੀ ਅੱਗ ਨਹੀਂ ਉਸਨੂੰ ਸਾੜਦੀ, ਦੁੱਖਾਂ ਦੀ ਅੱਗ ਉਸਨੂੰ ਸੇਕ ਨਹੀਂ ਪਹੁੰਚਾਉਂਦੀ, ਵਿਸ਼ਿਆਂ ਵਿਕਾਰਾਂ ਦੀ ਅੱਗ ਉਹਦਾ ਰਤੀ ਭਰ ਵੀ ਨੁਕਸਾਨ ਨਹੀਂ ਕਰ ਸਕਦੀ। ਇਉਂ ਭਾਈ ਅੱਗ ਦੇ ਸਮੁੰਦਰ ਸੰਸਾਰ ਵਿੱਚ ਔਗੁਣਾਂ ਵਿਕਾਰਾਂ ਦੁੱਖਾਂ ਵਿੱਚ ਸੜਦਾ ਨਹੀਂ, ਉਹ ਗੁਰਮੁਖ ਜਨ ਨਾਮ ਜਪਣ ਵਾਲਾ।
ਸੁਖ ਮਨ ਤਨ ਦੇਹ,
ਕਿਉਂਕਿ ਵਾਹਿਗੁਰੂ ਮਨ ਨੂੰ ਵੀ ਤੇ ਤਨ ਨੂੰ ਵੀ ਸੁਖ ਦਿੰਦਾ ਹੈ। ਸੁਖ ਮਨ ਤਨ ਦੇਹ, ਅਧਿਆਤਮਿਕ ਸੁਖ ਮਨ ਨੂੰ ਵੀ ਪ੍ਰਾਪਤ ਹੁੰਦਾ ਹੈ, ਤਨ ਸਥੂਲ ਸਰੀਰ ਨੂੰ ਵੀ। ਸੋ ਤਨ ਸੂਖਮ ਸਰੀਰ ਨੂੰ ਤੇ ਦੇਹ ਸਥੂਲ ਸਰੀਰ ਨੂੰ, ਅੰਦਰ ਬਾਹਰ ਸੁਖ ਹੀ ਸੁਖ ਦੀ ਪ੍ਰਾਪਤੀ ਹੁੰਦੀ
ਹੈ।
ਹਜ਼ੂਰ ਫਰਮਾਉਂਦੇ ਹਨ,
ਬਿਰਖ ਛਾਇਆ ਜੈਸੇ ਬਿਨ ਸਤ,
ਆਇਆ ਦੁਨੀਆਂ ਦੇ ਬਿਲਾਸ, ਦੁਨੀਆਂ ਦੇ ਸੁਖ, ਜਿਨ੍ਹਾਂ ਬਾਰੇ ਸਤਿਗੁਰੂ ਜੀ ਉੱਪਰ ਕਹਿ ਰਹੇ ਨੇ ਕਿ ਪੁੱਤਰ ਮਿੱਤਰ ਬਿਲਾਸ ਬਨਤਾ ਤੂਟ ਤੇ ਇਹ ਨੇ, ਇਹ ਸਾਰੇ ਸਨੇਹ, ਇਹ ਦੁਨੀਆਂ ਦੇ ਪਦਾਰਥਾਂ ਦੇ ਪ੍ਰੇਮ, ਆ ਦੁਨੀਆਂਦਾਰੀ ਦੇ ਰੰਗ ਤਮਾਸ਼ੇ, ਇਹ ਤਾਂ ਸਾਰੇ ਇਉਂ ਨੇ ਕਿ ਬਿਰਖ ਛਾਇਆ ਜੈਸੇ ਬਿਨਸਤ, ਜਿਵੇਂ ਦਰਖਤਾਂ ਦੀ ਛਾਂ ਬਿਨਸ ਜਾਂਦੀ ਹੈ। ਪੂਰਬ ਵੱਲੋਂ ਸੂਰਜ ਚੜਿਆ, ਉੱਪਰ ਨੂੰ ਉੱਠਿਆ, ਤੇ ਉਸ ਸੂਰਜ ਦੀਆਂ ਕਿਰਨਾਂ ਜਦੋਂ ਦਰਖਤ ਉੱਪਰ ਪਈਆਂ, ਤਾਂ ਪੱਛਮ ਵਾਲੇ ਪਾਸੇ, ਲਹਿੰਦੇ ਵਾਲੇ ਪਾਸੇ ਨੂੰ ਉਹ ਦਰਖਤ ਦੀ ਛਾਇਆ ਜਿਹੜੀ ਹੈ ਉਹ ਆਪਾਂ ਨੂੰ ਨਜ਼ਰ ਆਈ। ਗਰਮੀ ਦੇ ਮੌਸਮ ਵਿੱਚ ਆਪਾਂ ਉਸ ਛਾਂ ਵਿੱਚ ਬੈਠਦੇ ਹਾਂ, ਜਿਉਂ ਜਿਉਂ ਸੂਰਜ ਉੱਪਰ ਨੂੰ ਉੱਠੀ ਜਾਂਦਾ ਹੈ, ਤਿਉਂ ਤਿਉਂ ਉਹ ਜਿਹੜੀ ਦਰਖਤ ਦੀ ਛਾਂ ਹੈ ਉਹ ਸੰਕੋਚ ਵੀ ਜਾਂਦੀ ਹੈ, ਉਹਦਾ ਦਾਇਰਾ ਘਟਦਾ ਜਾਂਦਾ ਹੈ। ਐਨ ਸਿਖਰ ਤੇ ਪਹੁੰਚ ਕੇ ਉਹ ਦਰਖਤ ਦੀ ਛਾਂ ਜਿਹੜੀ ਹੈ, ਦਰਖਤ ਦੇ ਚਾਰ ਚਫੇਰੇ ਹੇਠਾਂ ਇਕੱਤਰ ਹੋ ਜਾਂਦੀ ਹੈ, ਤੇ ਜਦੋਂ ਸੂਰਜ ਨੇ ਪੱਛਮ ਵੱਲ ਦਾ ਰੁੱਖ ਕੀਤਾ ਤਾਂ ਜਿਹੜੀ ਛਾਂ ਹੈ ਉਹ ਦੂਸਰੇ ਪਾਸੇ ਨੂੰ ਹੋਣ ਲੱਗ ਪੈਂਦੀ ਹੈ, ਇਹ ਇੱਕ ਜਗ੍ਹਾ ਤੇ ਸਥਿਰ ਨਹੀਂ ਨਾ ਰਹਿੰਦੀ। ਇਸੇ ਤਰ੍ਹਾਂ ਇਹ ਮੋਹ ਮਾਇਆ ਵੀ ਸਥਿਰ ਰਹਿਣ ਵਾਲਾ ਨਹੀਂ, ਜਿਵੇਂ ਦਰਖਤ ਦੀ ਛਾਂ ਬਿਨਸ ਜਾਂਦੀ ਨਾਸ ਹੋ ਜਾਂਦੀ ਹੈ, ਇਵੇਂ ਭਾਈ ਇਹ ਦੁਨੀਆਂ ਦੇ ਸਾਰੇ ਰੰਗ ਤਮਾਸ਼ੇ ਬਿਨਸ ਜਾਣ ਵਾਲੇ ਨੇ।
ਪਵਨ ਝੂਲਤ ਮੇਹ,
ਪਵਨ ਝੂਲਤ ਮੇਹ, ਮੇਹ ਤੋਂ ਭਾਵ ਹੈ ਮੇਘ, ਇੱਥੇ ਮੇਹ ਬਿੰਦੀ ਲਾ ਕੇ ਪਾਠ ਨਹੀਂ ਹੋਣਾ, ਉਹਦਾ ਅਰਥ ਮੀਂਹ ਹੁੰਦਾ ਹੈ, ਭਾਵੇਂ ਬੱਦਲਾਂ ਤੋਂ ਹੀ ਵਰਦਾ ਹੈ, ਪਰ ਮੇਹ ਦਾ ਭਾਵ ਹੈ ਮੇਘ, ਮੇਘ ਦਾ ਅਰਥ ਹੈ ਬੱਦਲ, ਬੱਦਲ ਛਾਏ ਹੋਣ, ਉਹਨਾਂ ਬੱਦਲਾਂ ਦੀ ਛਾਂ ਵੀ ਧਰਤੀ ਤੇ ਹੁੰਦੀ ਹੈ, ਪਰ ਪਵਨ ਝੂਲਤ, ਜਦੋਂ ਹਵਾ ਝੁਲਦੀ ਹੈ, ਹਵਾ ਦੇ ਝੁਲਾਰੇ ਝੌਂਕੇ ਆਉਂਦੇ ਨੇ, ਤਾਂ ਉਹ ਬੱਦਲ ਵੀ ਉੱਡ ਜਾਂਦੇ ਨੇ, ਨਾਸ ਹੋ ਜਾਂਦੇ ਨੇ, ਭਾਈ ਜਦੋਂ ਪ੍ਰਾਰਬਧ ਰੂਪੀ ਜਿਹੜੀ ਹਵਾ ਹੈ ਇਹ ਚੱਲੀ ਪ੍ਰਾਰਬਧ ਦੇ ਨਾਸ ਹੋਣ ਰੂਪੀ ਤਾਂ ਦੁਨੀਆਂ ਦੇ ਪਦਾਰਥ ਵੀ ਸਾਰੇ ਨਾਸ ਹੋ ਜਾਣੇ ਨੇ ਕੁਝ ਵੀ ਸਥਿਰ ਰਹਿਣ ਵਾਲਾ ਨਹੀਂ
ਹਰ ਭਗਤ ਦ੍ਰਿੜ ਮਿਲ ਸਾਧ ਨਾਨਕ
ਹਰ ਭਗਤ ਦ੍ਰਿੜ ਵਾਹਿਗੁਰੂ ਕੀ ਭਗਤੀ ਦ੍ਰਿੜ ਕਰ ਪ੍ਰਪੱਕ ਕਰ ਆਪਣੇ ਹਿਰਦੇ ਵਿੱਚ ਮੇਲ ਸਾਧ ਨਾਨਕ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸਾਧ ਰੂਪ ਸਤਿਗੁਰਾਂ ਨੂੰ ਮੇਲ ਸਾਧੂ ਜਨਾਂ ਦੀ ਸੰਗਤ ਵਿੱਚ ਮੇਲ ਵਾਹਿਗੁਰੂ ਕੀ ਭਗਤੀ ਦ੍ਰਿੜ ਕਰ
ਤੇਰਾ ਕੰਮ ਆਵਤ
ਇਹ ਵਸਤੂ ਭਾਈ ਤੇਰਾ ਕੰਮ ਆਉਣ ਵਾਲੀ ਹੈ ਹੋਰ ਕੁਝ ਵੀ ਕੰਮ ਆਉਣ ਵਾਲਾ ਨਹੀਂ ਦੁਰਲੱਭੰ ਏਕ ਭਗਵਾਨ ਨਾਮਾ ਹੈ ਨਾਨਕ ਲੱਭਦਿਓ ਸਾਧ ਸੰਗ ਕਿਰਪਾ ਪ੍ਰਭੰ ਦੁਰਲੱਭ ਵਸਤੂ ਪ੍ਰਮਾਤਮਾ ਦਾ ਨਾਮ ਹੈ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿੱਚੋਂ ਲੱਭਦਾ ਸਾਧ ਸੰਗਤ ਦੁਰਲੱਭ ਹੈ ਨਾਮ ਦੁਰਲੱਭ ਹੈ ਇਹੀ ਵਸਤੂਆਂ ਤੇਰੇ ਕੰਮ ਆਉਣ ਵਾਲੀਆਂ ਨੇ ਹਜ਼ੂਰ ਕੇ ਪਾਵਨ ਬਚਨ ਕੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਇਹੀ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ ਵਾਹਿਗੁਰੂ ਕੀ ਭਗਤੀ ਨੇ ਤੇਰੇ ਕੰਮ ਆਉਣਾ ਸਾਧ ਸੰਗਤ ਵਿੱਚ ਬਿਤਾਏ ਹੋਏ ਸਮੇਂ ਨੇ ਤੇਰੇ ਕੰਮ ਆਉਣਾ ਪ੍ਰਲੋਕ ਵਿੱਚ ਇਸ ਵਾਸਤੇ ਪਿਆਰਿਆ ਭਗਤੀ ਕਰ ਸਾਧ ਸੰਗਤ ਕਰ ਇਹ ਸਤਿਗੁਰੂ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਦੋ ਮਿੰਟ ਦੀ ਵਿਚਾਰ ਸਾਧ ਸੰਗਤ ਜੀ ਸੋ ਅੱਜ ਇੱਕ ਇਤਿਹਾਸਕ ਦਿਹਾੜੇ ਦੀ ਯਾਦ ਮਨਾਈ ਜਾ ਰਹੀ ਹੈ ਜੋ ਕਿ ਸਾਡੇ ਸਿੱਖ ਪੰਥ ਵਿੱਚ ਚਾਬੀਆਂ ਦੇ ਮੋਰਚੇ ਦੇ ਨਾਲ ਪ੍ਰਸਿੱਧ ਹੈ 1920 ਈਸਵੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਨੇ ਕੁਝ ਦੁਰਾਚਾਰੀ ਮਹੰਤਾਂ ਕੋਲੋਂ ਗੁਰਦੁਆਰਿਆਂ ਦੇ ਪ੍ਰਬੰਧ ਪੰਥਕ ਪ੍ਰਬੰਧ ਹੇਠ ਲੈ ਕੇ ਆਉਂਦੇ ਸਨ ਸੁੰਦਰ ਸਿੰਘ ਰਾਮਗੜੀਆ ਅੰਗਰੇਜ਼ਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਰਬਰਾਹ ਸੀ ਪਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੋ ਉਹ ਵੀ ਜਿਹੜਾ ਸੀ ਨਾਲ ਸਹਿਮਤ ਹੋ ਕੇ ਚੱਲਿਆ ਤੇ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੋ ਉਹਨਾਂ ਸਾਰਿਆਂ ਨੇ ਸੁੰਦਰ ਸਿੰਘ ਜੀ ਨੂੰ ਆਪਣਾ ਕਾਰਜ ਕਰਦੇ ਰਹਿਣ ਦੇ ਵਾਸਤੇ ਸਹਿਮਤੀ ਦਿੱਤੀ ਤੋਸ਼ੇਖਾਨੇ ਦੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਉਹਦੇ ਕੋਲ ਸਨ ਵਿਚਾਰ ਕੀਤੀ ਗੁਰਮੁਖਾਂ ਪਿਆਰਿਆਂ ਨੇ ਕਿ ਇਹ ਚਾਬੀਆਂ ਸ਼੍ਰੋਮਣੀ ਕਮੇਟੀ ਕੋਲ ਹੋਣੀਆਂ ਚਾਹੀਦੀਆਂ ਜਦੋਂ ਉਹ ਚਾਬੀਆਂ ਲੈਣੀਆਂ ਚਾਹੀਆਂ ਅੰਗਰੇਜ਼ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਕਰ ਲਈਆਂ ਸਨ ਡੀ ਸੀ ਮਿਸਟਰ ਕੈਕ ਉਹਨੇ ਉਹ ਚਾਬੀਆਂ ਆਪਣੇ ਕਬਜ਼ੇ ਦੇ ਵਿੱਚ ਕੀਤੀਆਂ ਇਹ ਗੁਰੂ ਘਰ ਦੇ ਖਜ਼ਾਨੇ ਉੱਪਰ ਉਹਨਾਂ ਨੇ ਆਪਣਾ ਕਬਜ਼ਾ ਰੱਖਣਾ ਚਾਹਿਆ ਪੰਥ ਵਿੱਚ ਵਿਆਪਕ ਪੱਧਰ ਤੇ ਰੋਸ ਫੈਲਿਆ 53 ਚਾਬੀਆਂ ਦਾ ਗੁੱਛਾ ਸੀ ਦੋ ਥੈਲੀਆਂ ਦੇ ਵਿੱਚ ਸੋ ਉਸ ਵਕਤ ਪੰਥ ਵੱਲੋਂ ਮੋਰਚਾ ਲਾਇਆ ਗਿਆ ਭਾਵੇਂ ਕਿ ਸਰਕਾਰ ਨੇ ਵੀ ਤਰ੍ਹਾਂ ਤਰ੍ਹਾਂ ਸੋ ਅਜਨਾਲੇ ਤੇ ਹੋਰ ਥਾਵਾਂ ਤੇ ਜਲਸੇ ਕਰਕੇ ਆਪਣਾ ਪੱਖ ਜਿਹੜਾ ਸੀ ਰੱਖਣ ਦਾ ਯਤਨ ਕੀਤਾ ਜੋ ਕਿ ਝੂਠਾ ਹੀ ਪੱਖ ਸੀ ਉਹਨਾਂ ਦਾ ਉਹਨਾਂ ਦੇ ਸਮਾਨ ਅੰਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਵੱਲੋਂ ਵੀ ਕਾਨਫਰੰਸਾਂ ਜਿਹੜੀਆਂ ਸੀ ਉਹ ਰੈਲੀਆਂ ਵਗੈਰਾ ਕੀਤੀਆਂ ਗਈਆਂ ਜਦੋਂ ਸਮੁੱਚੀਆਂ ਸੰਗਤਾਂ ਵਿੱਚ ਵਿਆਪਕ ਰੋਹ ਫੈਲਿਆ ਤਾਂ ਆਖਰ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ ਉਹ ਮੋਰਚੇ ਵਿੱਚ ਉਹ ਰੈਲੀਆਂ ਵਿੱਚ ਸ਼ਾਮਲ ਹੋਣ ਵਾਲੇ ਗੁਰਮੁਖਾਂ ਨੂੰ ਕੈਦ ਵੀ ਕੀਤਾ ਗਿਆ ਜੇਲ੍ਹਾਂ ਵਿੱਚ ਪਾਇਆ ਗਿਆ ਤੇ ਆਖਰ ਜਦੋਂ ਸਰਕਾਰ ਚਾਬੀਆਂ ਵਾਪਸ ਕਰਨ ਵਾਸਤੇ ਤਿਆਰ ਵੀ ਹੋਈ ਪੰਥ ਨੇ ਸ਼ਰਤ ਰੱਖ ਦਿੱਤੀ ਕਿ ਜਿੰਨਾ ਚਿਰ ਆਗੂ ਨਹੀਂ ਛੱਡੇ ਜਾਂਦੇ ਤੇ ਸਾਰੇ ਕੈਦੀ ਰਿਹਾ ਨਹੀਂ ਕੀਤੇ ਜਾਂਦੇ ਉਨਾ ਚਿਰ ਚਾਬੀਆਂ ਆਪਾਂ ਵਾਪਸ ਵੀ ਨਹੀਂ ਲਵਾਂਗੇ ਸਰਕਾਰ ਵਾਸਤੇ ਬੜੀ ਕਸੂਤੀ ਹਾਲਤ ਉਦੋਂ ਬਣ ਗਈ ਸੀ ਆਖਰ ਝੁਕਣਾ ਪਿਆ ਸੀ ਅੰਗਰੇਜ਼ ਸਰਕਾਰ ਨੂੰ ਸਾਰੇ ਸਿੱਖ ਕੈਦੀ ਵੀ ਰਿਹਾ ਕੀਤੇ ਤੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਕੇ ਸਨਮੁਖ ਆ ਕੇ ਉਸ ਵੇਲੇ ਉਹ ਜਿਹੜੀਆਂ ਸੋ ਗੁਰ ਅਸਥਾਨ ਦੇ ਖਜ਼ਾਨੇ ਦੀਆਂ ਤੋਸ਼ੇਖਾਨੇ ਦੀਆਂ ਚਾਬੀਆਂ ਸਨ ਉਹ ਕੌਮ ਦੀ ਭੇਟਾ ਕੀਤੀਆਂ ਗਈਆਂ ਬਾਬਾ ਖੜਕ ਸਿੰਘ ਦੇ ਹਵਾਲੇ ਕੀਤੀਆਂ ਸਨ ਉਦੋਂ ਵੀ ਬਾਬਾ ਖੜਕ ਸਿੰਘ ਜੀ ਨੇ ਪਹਿਲਾਂ ਸੰਗਤਾਂ ਦੇ ਕੋਲੋਂ ਸਹਿਮਤੀ ਲਈ ਕਿ ਹੁਣ ਸਾਰੇ ਸਿੰਘ ਜਿਹੜੇ ਨੇ ਉਹ ਰਿਹਾ ਕਰ ਦਿੱਤੇ ਗਏ ਨੇ ਸੰਗਤ ਆਗਿਆ ਦੇਵੇ ਕਿ ਚਾਬੀਆਂ ਵਾਪਸ ਲੈ ਲਈਆਂ ਜਾਣ ਕੇ ਨਾ ਸੋ ਉਹ ਜਿਹੜੀਆਂ ਚਾਬੀਆਂ ਸੀ ਸੰਗਤ ਵੱਲੋਂ ਸਹਿਮਤੀ ਦਿੱਤੇ ਜਾਣ ਤੋਂ ਉਪਰੰਤ ਜਕਾਰਿਆਂ ਦੀ ਗੂੰਜ ਦੇ ਵਿੱਚ ਜਦੋਂ ਸਹਿਮਤੀ ਮਿਲੀ ਤਾਂ ਫਿਰ ਉਹ ਅੰਗਰੇਜ਼ ਅਫਸਰਾਂ ਨੇ ਚਾਬੀਆਂ ਬਾਬਾ ਖੜਕ ਸਿੰਘ ਦੇ ਹਵਾਲੇ ਕੀਤੀਆਂ ਇਹ ਉਹ ਮੋਰਚਾ ਜਿੱਤਿਆ ਗਿਆ ਸੀ ਹਿੰਦੁਸਤਾਨ ਦੇ ਸਮੇਂ ਦੇ ਲੀਡਰਾਂ ਨੇ ਸਿੱਖ ਕੌਮ ਨੂੰ ਵਧਾਈ ਦਿੰਦਿਆਂ ਉਦੋਂ ਇਹ ਸੰਦੇਸ਼ ਭੇਜਿਆ ਸੀ ਕਿ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਹੈ ਸੋ ਇਹ ਸਾਧ ਸੰਗਤ ਜੀ ਬੜਾ ਵੱਡਾ ਇਤਿਹਾਸ ਹੈ ਸੋ ਉਹ ਚਾਬੀਆਂ ਦੇ ਮੋਰਚੇ ਦੀ ਯਾਦਗਾਰ ਮਨਾਈ ਜਾ ਰਹੀ ਸਾਡੇ ਪੁਰਖਿਆਂ ਦੀਆਂ ਕਰਨੀਆਂ ਜੋ ਕੌਮ ਨੂੰ ਪੰਥ ਨੂੰ ਗੁਰਧਾਮਾਂ ਨੂੰ ਸਰਕਾਰੀ ਦਖਲ ਤੋਂ ਆਜ਼ਾਦ ਰੱਖਣ ਦੇ ਵਾਸਤੇ ਇਹ ਮੋਰਚੇ ਲੱਗੇ ਤੇ ਗੁਰੂ ਕੀ ਕਿਰਪਾ ਨਾਲ ਇਹਨਾਂ ਵਿੱਚ ਸਫਲਤਾ ਵੀ ਪ੍ਰਾਪਤ ਹੋਈ ਸਤਿਗੁਰੂ ਕਿਰਪਾ ਕਰਨ ਅਸੀਂ ਆਪਣੇ ਪੁਰਖਿਆਂ ਦੇ ਰਸਤੇ ਉੱਪਰ ਚੱਲ ਸਕੀਏ ਪੰਥ ਪ੍ਰਸਤ ਹੋ ਕੇ ਆਪਾਂ ਸਦਾ ਸਦਾ ਚੜ੍ਹਦੀ ਕਲਾ ਦੇ ਸਾਥ ਆਪਣਾ ਜੀਵਨ ਕੌਮ ਪੰਥ ਤੇ ਦੇਖੇ ਲਾਈਏ ਤੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਣੀ।
ਬਿਰਖ ਛਾਇਆ ਜੈਸੇ ਦਿਨ ਸਤ ਹਰ ਭਗਤ ਸਾਧ ਨਾਨਕ ਤੇਰਾ ਕਾਮ ਆਵਤ ਏ।
ਵਾਹਿਗੁਰੂ ਜੀ ਕਾ ਖਾਲਸਾ।